ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹਲਾ ਪਹਿਲਾ ਘਰ ਪਹਿਲਾ ਆਸ਼ਟਪਦੀਆ ਚਾਉ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਬਿਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਣ ਨਾ ਜਾਈ ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ ਤ੍ਰਿਸ਼ਨਾ ਨਾਮ ਬੁਝਾਈ ਦੁਬਿਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਣ ਨਾ ਜਾਈ ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ ਤ੍ਰਿਸ਼ਨਾ ਨਾਮ ਬੁਝਾਈ ਘਰ ਭੀਤਰ ਘਰ ਗੁਰੂ ਦਿਖਾਇਆ ਸਹਿਜ ਰੱਤੇ ਮਨ ਪਾਈ ਤੂੰ ਆਪੇ ਦਾਨਾ ਆਪੇ ਬੀਨਾ ਤੂੰ ਦੇਵਹੇ ਮਤ ਸਾਈ ਮਨ ਬੈਰਾਗ ਰੱਤੋ ਬੈਰਾਗੀ ਸ਼ਬਦ ਮਨ ਵਿਦਿਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਓ ਲਿਵਲਾਈ ਮਨ ਬੈਰਾਗ ਰੱਤੋ ਬੈਰਾਗੀ ਸ਼ਬਦ ਮਨ ਵਿਦਿਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਓ ਲਿਵਲਾਈ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੋ ਹੰਬਰੀ ਵਿਦ ਹੋਤੀ ਮੇਰੇ ਸਤਿਗੁਰਾ ਸਭ ਵਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ ਜਾਗਤ ਜੋਤ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਦੂਰੋਂ ਪਾਰੋਂ ਚੱਲ ਕੇ ਸਤਿਗੁਰੂ ਮਹਾਰਾਜ ਜੀ ਦੇ ਸਨਮੁੱਖ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਦੇ ਆਏ ਹੁਕਮਨਾਮਾ ਭਾਵ ਮੁੱਖ ਵਾਕ ਦੀ ਜੋ ਵਿਚਾਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਅੰਦਰ ਮਰਿਆਦਾ ਅਨੁਸਾਰ ਚਲਾਈ ਗਈ ਹੈ, ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਹੁਕਮਨਾਮਾ ਅੰਮ੍ਰਿਤ ਵੇਲੇ ਦਾ ਇੱਕ ਆਉਂਦਾ ਹੈ, ਪਰ ਸਮਸਤ ਸੰਸਾਰ ਦੇ ਮਨੁੱਖਾਂ ਦੀਆਂ ਸੰਸਾਰਕ ਸਮੱਸਿਆਵਾਂ ਅਧਿਆਤਮਕ ਸਮੱਸਿਆਵਾਂ ਦਾ ਨਿਵਾਰਨ ਕਰਦਾ, ਬਾਸ਼ਰਤ ਹਰ ਇੱਕ ਮਨੁੱਖ ਇਸ ਸ਼ਬਦ ਦੇ ਸ਼ੀਸ਼ੇ ਦੇ ਅੰਦਰ ਆਪਣੇ ਆਪ ਨੂੰ ਖੜ੍ਹਾ ਕਰ ਲਵੇ। ਆਓ, ਇਹ ਜੋ ਪਾਵਨ ਹੁਕਮਨਾਮੇ ਦੀ ਗੁਰਮਤਿ ਵਿਚਾਰ ਆਰੰਭ ਕਰਨੀ ਹੈ, ਉਸ ਤੋਂ ਪਹਿਲਾਂ ਸਾਰੇ ਹੀ ਬਾ ਆਦਵ ਪ੍ਰੇਮ ਸਹਿਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਰਠ ਮਹਲਾ ਪਹਿਲਾ, ਘਰ ਪਹਿਲਾ ਆਸ਼ਟਪਦੀਆਂ, ਚਾਉ ਤੁਕੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਇਹ ਪਵਿੱਤਰ ਇਲਾਹੀ ਬਾਣੀ ਦਾ ਜੋ ਹੁਕਮਨਾਮਾ ਹੈ, ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੋਠ ਰਾਗ ਦੇ ਅੰਦਰ ਉਚਾਰਨ ਕੀਤਾ ਹੈ। ਇਹ ਹੁਕਮਨਾਮਾ ਅੱਠ ਪਦਾਂ ਵਾਲੇ ਸ਼ਬਦ ਭਾਵ ਅਸ਼ਟਪਦੀ ਦੇ ਅੰਦਰ, ਹਰ ਪਦੇ ਦੇ ਅੰਦਰ ਚਾਰ ਤੁੱਕਾਂ ਨੇ, ਅਤੇ ਸਤਿਗੁਰੂ ਮਹਾਰਾਜ ਜੀ ਨੇ ਸੰਖੇਪ ਮੰਗਲਾਚਰਨ 'ਚ ਬਚਨ ਕੀਤਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇੱਕ ਸਰਵ ਵਿਆਪਕ ਪਰਿਪੂਰਨ ਪਰਮੇਸ਼ੁਰ ਵਾਹਿਗੁਰੂ ਹੈ, ਉਸ ਦੀ ਪ੍ਰਾਪਤੀ ਸੱਚੇ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ।
ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਣ ਨਾ ਜਾਈ।
ਸਤਿਗੁਰੂ ਮਹਾਰਾਜ ਉਸ ਸਮੇਂ ਦੇ ਅੰਦਰ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਾਰ ਉਦਾਸੀਆਂ ਦੇ ਰੂਪ ਦੇ ਅੰਦਰ ਨੌਖੰਡ ਪ੍ਰਿਥਵੀ ਦੇ ਵਿੱਚ ਮਨੁੱਖਤਾ ਨੂੰ ਜਾ ਕੇ ਦੇਖਿਆ ਅਤੇ ਅਨੁਭਵ ਕੀਤਾ ਕਿ ਮਨੁੱਖੀ ਜੀਵ ਇੱਕ ਪਰਿਪੂਰਨ ਪਰਮੇਸ਼ਵਰ ਵਾਹਿਗੁਰੂ ਜੀ ਨੂੰ ਛੱਡ ਕੇ ਅਨੰਤ ਪ੍ਰਕਾਰ ਦੀਆਂ ਕਿਰਿਆਵਾਂ ਦੇ ਅੰਦਰ ਖਚਤ ਹੋਏ ਦੁਖੀ ਨੇ। ਇਸੇ ਪਾਵਨ ਸ਼ਬਦ ਦੀ ਜੋ ਰਹਾਉ ਦੀ ਤੁੱਕ ਹੈ, ਉਸ ਰਹਾਉ ਦੀ ਤੁੱਕ ਜੋ ਕਿ ਸਾਰੇ ਹੀ ਸ਼ਬਦ ਦਾ ਕੇਂਦਰ ਭਾਵ ਹੁੰਦਾ ਹੈ, ਉਹਦੇ ਅੰਦਰ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਸੀ, ਮਨ ਬੈਰਾਗ ਰਤੋਂ ਬੈਰਾਗੀ, ਸ਼ਬਦ ਮਨ ਬੇਦਿਆ ਮੇਰੀ ਮਾਈ। ਹੇ ਮੇਰੀ ਮਾਂ, ਸੱਚੇ ਗੁਰੂ ਦੇ ਸ਼ਬਦ ਨੇ ਮੇਰੇ ਹਿਰਦੇ ਨੂੰ ਵਿੰਨ ਲਿਆ, ਅਤੇ ਜਦੋਂ ਸੱਚੇ ਗੁਰੂ ਦਾ ਸ਼ਬਦ ਕਿਸੇ ਮਨੁੱਖੀ ਜੀਵ ਦੇ ਹਿਰਦੇ ਨੂੰ ਵਿੰਨ ਲੈਂਦਾ ਅਤੇ ਉਸ ਦੇ ਅੰਦਰ ਸਭ ਤੋਂ ਪਹਿਲੇ ਇੱਕ ਅਵਸਥਾ ਪੈਦਾ ਹੁੰਦੀ ਹੈ। ਉਹ ਅਵਸਥਾ ਕਿਹੜੀ ਪੈਦਾ ਹੁੰਦੀ ਹੈ, ਥੋੜ੍ਹਾ ਜਿਹਾ ਧਿਆਨ ਦੇਣਾ। ਉਹ ਅਵਸਥਾ ਪੈਦਾ ਹੁੰਦੀ ਹੈ ਉਸ ਪਰਿਪੂਰਨ ਵਾਹਿਗੁਰੂ ਦੇ ਨਾਲੋਂ ਵਿਛੋੜੇ ਦਾ ਅਹਿਸਾਸ ਪੈਦਾ ਹੁੰਦਾ ਹੈ। ਜਦੋਂ ਵੀ ਸੰਸਾਰ ਦੇ ਅੰਦਰ ਕਿਸੇ ਚੀਜ਼ ਦੀ ਦੂਰੀ, ਕਿਸੇ ਚੀਜ਼ ਦਾ ਵਿਛੋੜੇ ਦਾ ਅਹਿਸਾਸ ਨਹੀਂ ਪੈਦਾ ਹੋਏਗਾ, ਉਦੋਂ ਤੱਕ ਮਿਲਾਪ ਦਾ ਰਾਹ ਨਹੀਂ ਨਿਕਲਦਾ। ਮਨੁੱਖ ਦੇ ਅੰਦਰ ਭੁੱਖ ਲੱਗੀ ਹੈ, ਭੁੱਖ ਦਾ ਅਹਿਸਾਸ ਹੁੰਦਾ ਹੈ ਅਤੇ ਮਨੁੱਖ ਭੋਜਨ ਦੀ ਤਲਾਸ਼ ਕਰਦਾ, ਪਿਆਸ ਲੱਗੀ ਹੈ, ਪਿਆਸ ਦਾ ਅਹਿਸਾਸ ਹੁੰਦਾ ਅਤੇ ਪਾਣੀ ਦੀ ਤਲਾਸ਼ ਹੁੰਦੀ ਹੈ, ਜਦੋਂ ਤਲਾਸ਼ ਕਰੇਗਾ ਤਾਂ ਪ੍ਰਾਪਤੀ ਵੀ ਹੋ ਜਾਏਗੀ, ਪਰ ਅਹਿਸਾਸ ਨਹੀਂ ਹੈ ਅਤੇ ਮਿਲਾਪ ਦਾ ਰਾਹ ਵੀ ਨਹੀਂ ਨਿਕਲਦਾ। ਇੱਥੇ ਮੇਰੇ ਸਤਿਗੁਰ ਬਚਨ ਕਰਦੇ, ਗੁਰੂ ਦੇ ਸ਼ਬਦ ਰਾਹੀਂ ਜਦੋਂ ਮੇਰਾ ਮਨ ਵਿੰਨਿਆ ਗਿਆ, ਮਨ ਕੀ ਵਿੰਨਿਆ ਜਾਂਦਾ? ਹੁਣ ਮੈਨੂੰ ਖਿਵਾ ਕਰਨਾ, ਅਸੀਂ ਸਾਰੇ ਗੁਰੂ ਦਾ ਸ਼ਬਦ ਸ਼ਰਵਣ ਕਰ ਰਹੇ ਹਾਂ, ਹੁਣ ਚਾਹੇ ਪੜ੍ਹ ਰਹੇ ਹਾਂ, ਪਰ ਅਗਰ ਉਹ ਸਾਡੇ ਮਨ ਦੇ ਅੰਦਰ ਪ੍ਰਕਾਸ਼ ਨਹੀਂ ਹੁੰਦਾ, ਮਨ ਉਸਨੂੰ ਕਬੂਲਦਾ ਨਹੀਂ, ਤਾਂ ਧਿਆਨ ਦੇਣਾ, ਕੋਈ ਤਬਦੀਲੀ ਨਹੀਂ ਆਏਗੀ। ਤਬਦੀਲੀ ਆਉਣੀ ਉਦੋਂ ਲਾਜ਼ਮੀ ਹੈ ਜਦੋਂ ਗੁਰੂ ਦਾ ਸ਼ਬਦ ਮਨ ਲਵੇ। ਅਤੇ ਮਹਾਰਾਜ ਜੀ ਕਹਿੰਦੇ, ਗੁਰੂ ਨੇ ਕਿਰਪਾ ਕੀਤੀ, ਗੁਰੂ ਦੇ ਸ਼ਬਦ ਰਾਹੀਂ ਮੇਰਾ ਮਨ ਵਿੰਨਿਆ ਗਿਆ ਅਤੇ ਮੇਰੇ ਅੰਦਰ ਉਸ ਪਰਿਪੂਰਨ ਪਰਮੇਸ਼ਵਰ ਵਾਹਿਗੁਰੂ ਦੇ ਵਿਛੋੜੇ ਦਾ ਅਹਿਸਾਸ ਪੈਦਾ ਹੋ ਗਿਆ। ਮੈਂ ਵਿਛੜਿਆ ਹੋਇਆ, ਮੇਰੇ ਦੁੱਖ ਦਾ ਹੋਰ ਕੋਈ ਕਾਰਨ ਨਹੀਂ ਹੈ। ਧਨ ਦੀ ਕਮੀ ਮਨੁੱਖ ਨੂੰ ਦੁਖੀ ਨਹੀਂ ਕਰਦੀ, ਪਦਾਰਥਾਂ ਦੀ ਕਮੀ ਮਨੁੱਖ ਨੂੰ ਦੁਖੀ ਨਹੀਂ ਕਰਦੀ, ਦੁੱਖ ਤਦੇ ਜਾਂ ਵਿਸਰ ਜਾਵੇ। ਹੁਣ ਅਹਿਸਾਸ ਨਹੀਂ ਹੈ ਅਤੇ ਵਿਛੋੜਾ ਹੈ, ਵਿਛੋੜੇ ਦਾ ਵੀ ਅਹਿਸਾਸ ਨਹੀਂ ਹੈ। ਅਹਿਸਾਸ ਹੋਵੇ ਤਾਂ ਮਿਲਾਪ ਹੋ ਸਕਦਾ। ਮਹਾਰਾਜ ਕਹਿੰਦੇ, ਮੇਰੇ ਅੰਦਰ ਗੁਰੂ ਦੇ ਸ਼ਬਦ ਨੇ ਇਹ ਅਹਿਸਾਸ ਪੈਦਾ ਕੀਤਾ ਉਸ ਮਾਲਕ ਨਾਲ, ਅਤੇ ਉਸ ਮਾਲਕ ਦੇ ਵਿਛੋੜੇ ਦੇ ਅਹਿਸਾਸ ਦੇ ਅੰਦਰ ਮੇਰਾ ਮਨ ਰੰਗਿਆ ਗਿਆ ਹੈ।
ਤ੍ਰਿਸ਼ਨਾ ਰਾਚਨਾ ਪਰ ਕਰ ਜਾਈ ਜਾਵਾ, ਤ੍ਰਿਸ਼ਨਾ ਨਾਮ ਬੁਝਾਈ।
ਅੰਤਰ ਨਿਰੰਤਰ ਬਾਣੀ ਜਿਹੜੀ ਹੈ, ਅੰਤਰ ਜੋਤ ਨਿਰੰਤਰ ਬਾਣੀ, ਗੁਰੂ ਦੇ ਸ਼ਬਦ ਰਾਹੀਂ ਜਿਸ ਵਕਤ ਮਨੁੱਖੀ ਜੀਵ ਦੇ ਅੰਦਰ ਉਹ ਜੋਤ ਪ੍ਰਕਾਸ਼ ਹੁੰਦੀ ਹੈ, ਨਿਰੰਤਰ ਬਾਣੀ। ਬਾਣੀ ਦਾ ਭਾਵ ਕੀ ਹੈ? ਪ੍ਰੇਮ ਦਾ ਪ੍ਰਵਾਹ ਚੱਲ ਪੈਂਦਾ। ਕਿਸ ਪ੍ਰਤੀ? ਉਸ ਪਰਮਾਤਮਾ ਪ੍ਰਤੀ। ਗੁਰੂ ਦੇ ਸ਼ਬਦ ਨਾਲ ਜਦੋਂ ਵਿਛੋੜੇ ਦਾ ਅਹਿਸਾਸ ਪੈਦਾ ਹੋਇਆ, ਅਹਿਸਾਸ ਨੇ ਐਸੀ ਤਾਂਗ ਪੈਦਾ ਕੀਤੀ ਅਤੇ ਉਸ ਤਾਂਗ ਦੇ ਅੰਦਰ ਅੰਦਰ ਜੋਤ ਪ੍ਰਕਾਸ਼ ਰੋਸ਼ਨੀ ਹੋਈ, ਅਤੇ ਉਸ ਰੋਸ਼ਨੀ ਦੇ ਨਾਲ ਹੁਣ ਕੀ ਹੋਇਆ? ਨਿਰੰਤਰ ਬਾਣੀ ਸਾਚੇ ਸਾਹਿਬ ਸਿਉਂ ਲਿਵ ਲਾਈ। ਹੁਣ ਫਿਰ ਸਵਾਸ ਸਵਾਸ ਪਰਮਾਤਮਾ ਦੇ ਨਾਲ ਮਿਲਾਪ ਦੀ ਤਾਂਗ ਪੈਦਾ ਹੋ ਗਈ। ਸਤਿਗੁਰੂ ਮਹਾਰਾਜ ਨੇ ਬਚਨ ਕੀਤਾ, ਅੱਜ ਦਾ ਜੋ ਸਮਾਂ ਬਤੀਤ ਹੋ ਰਿਹਾ, ਇਸ ਸਮੇਂ ਦੇ ਅੰਦਰ ਉਹੀ ਕੁਝ ਮੁੜ ਕੇ ਹੋਣ ਲੱਗ ਪਿਆ। ਅਤੇ ਸਤਿਗੁਰੂ ਜੀ ਸੁਚੇਤ ਕਰਦੇ ਨੇ, ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ। ਦੁਬਦਾ ਕੀ ਹੈ? ਦੁਚਿੱਤਾਪਨ, ਦੂਸਰਾਪਨ। ਦੂਸਰਾਪਨ ਮਨੁੱਖ ਜੀ ਕਦੋਂ ਪੈਦਾ ਹੁੰਦਾ? ਜਦੋਂ ਇੱਕ ਦਾ ਸਾਥ ਛੁੱਟ ਜਾਂਦਾ, ਇੱਕ ਦਾ ਦਰ ਛੁੱਟ ਜਾਂਦਾ, ਫਿਰ ਉਹ ਭਟਕਦਾ ਦੂਸਰਿਆਂ ਦੇ ਕੋਲ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਨੁੱਖਤਾ ਨੂੰ ਇੱਕ ਸ੍ਰੇਸ਼ਟ ਉੱਤਮ ਉਪਦੇਸ਼ ਦਿੱਤਾ ਹੈ। ਚਾਹੇ ਉਹ ਰਾਏ ਭੋਜ ਦੀ ਤਲਵੰਡੀ ਸੀ, ਚਾਹੇ ਪੰਜਾਬ ਸੀ, ਸਿੱਕਮ, ਭੂਟਾਨ, ਨੇਪਾਲ, ਚਾਈਨਾ, ਲੇਹ, ਲਦਾਖ, ਯੁਗਾਂਡਾ, ਰਸ਼ੀਆ, ਕੀਨੀਆ, ਜਿੱਥੇ ਵੀ ਸਤਿਗੁਰ ਗਏ, ਸਤਿਗੁਰ ਦਾ ਇੱਕੋ ਉਪਦੇਸ਼ ਹੈ। ਉਪਦੇਸ਼ ਦੋ ਨਹੀਂ ਨੇ, ਉਪਦੇਸ਼ ਇੱਕੋ ਹੀ ਹੈ। ਉਹ ਕਿਹੜਾ ਉਪਦੇਸ਼ ਹੈ? ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਹੁਣ ਮਹਾਰਾਜ ਜੀ ਕਹਿੰਦੇ, ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ। ਹੁਣ ਪਰਮਾਤਮਾ ਵਾਹਿਗੁਰੂ ਤੋਂ ਛੁੱਟ ਕੇ ਮਨੁੱਖ ਥਾਂ ਥਾਂ 'ਤੇ ਭਟਕ ਰਿਹਾ, ਫਿਰ ਕੀ ਕਰਦਾ? ਫਿਰ ਮੜੀਆਂ ਵਿੱਚ ਵੀ ਰੱਬ ਨੂੰ ਲੱਭਦਾ, ਮਸਾਣ ਸ਼ਮਸ਼ਾਨ ਘਾਟਾਂ ਦੇ ਅੰਦਰ, ਕਬਰਾਂ ਦੇ ਅੰਦਰ। ਭਾਵ ਕਿ ਮਨੁੱਖ ਦਾ ਭਟਕਣਾ ਦਾ ਮੁੱਖ ਕਾਰਨ ਹੈ ਇੱਕ ਨੂੰ ਭੁੱਲ ਜਾਣਾ। ਹੁਣ ਸਤਿਗੁਰੂ ਜੀ ਕਿਰਪਾ ਕਰਕੇ ਸਮਝਾਉਣਾ ਕਰਦੇ ਨੇ, ਜਦੋਂ ਗੁਰੂ ਨੇ ਕਿਰਪਾ ਕੀਤੀ, ਗੁਰੂ ਨੇ ਰਹਿਮਤ ਕੀਤੀ, ਮੇਰੇ ਅੰਦਰ ਇਹ ਜੋਤ ਪ੍ਰਕਾਸ਼ ਹੋ ਗਈ, ਨਿਰੰਤਰ ਬਾਣੀ ਦਾ ਪ੍ਰੇਮ ਪਰਮਾਤਮਾ ਦੇ ਨਾਮ ਜੁੜਿਆ, ਅਤੇ ਹੁਣ ਮੈਂ ਕਿਸੇ ਦੁਬਦਾ ਵਿੱਚ ਨਹੀਂ ਵਿਚਰਦਾ। ਅਤੇ ਅਗਰ ਪੂਜਾ ਹੁੰਦੀ ਹੈ, ਪੂਜਾ ਕੀਚੈ ਨਾਮ ਤੇ ਆਈ ਹੈ, ਬਿਨ ਨਾਮੈ ਪੂਜ ਨਾ ਹੋਈ। ਕ੍ਰਿਸ਼ਨਾ ਰਾਜ ਰਹੇ, ਮਨੁੱਖ ਨੂੰ ਭਟਕਾਉਂਦਾ ਕੌਣ ਹੈ? ਮਨੁੱਖ ਨੂੰ ਦਰ ਦਰ ਦੀਆਂ ਠੋਕਰਾਂ 'ਤੇ ਕੌਣ ਲੈ ਕੇ ਜਾਂਦਾ ਹੈ? ਮਨੁੱਖੀ ਖਾਹਿਸ਼ ਲੈ ਕੇ ਜਾਂਦੀ ਹੈ, ਜਿਹਨੂੰ ਤ੍ਰਿਸ਼ਨਾ ਕਿਹਾ ਗਿਆ। ਇੱਥੋਂ ਨਹੀਂ ਮਿਲਿਆ ਤਾਂ ਉੱਥੇ ਚੱਲੀਏ, ਉੱਥੋਂ ਨਹੀਂ ਮਿਲਿਆ ਤਾਂ ਉੱਥੇ ਚੱਲੀਏ, ਇੱਕ ਥਾਂ ਟਿਕਦਾ ਨਹੀਂ।
ਮਹਾਰਾਜ ਜੀ ਕਹਿੰਦੇ ਹੁਣ ਮੈਂ ਕ੍ਰਿਸ਼ਨਾ ਦੀ ਉਸ ਅਖਾਸ਼ਾਂ ਦੇ ਅੰਦਰ ਨਹੀਂ ਫਸਿਆ ਹੋਇਆ, ਕਿਹਦੇ ਕਰਕੇ ਗੁਰੂ ਦੀ ਕਿਰਪਾ ਦੇ ਨਾਲ ਕ੍ਰਿਸ਼ਨਾ ਰਾਜ ਰਹੇ ਪਰ ਘਰ ਤਜ ਦਿੱਤਾ ਹੈ, ਦੂਸਰਾ ਘਰ ਕਿਉਂ ਕਿ ਇੱਕ ਵਾਹਿਗੁਰੂ ਜੀ ਦੇ ਨਾਮ ਦਾ ਆਸਰਾ ਹੀ ਮੇਰੇ ਜੀਵਨ ਦਾ ਲਕਸ਼ ਹੈ।
ਕ੍ਰਿਸ਼ਨਾ ਰਾਜ ਨਾ ਪਰ ਘਰ ਜਾਵਾ, ਕ੍ਰਿਸ਼ਨਾ ਨਾਮ ਬੁਝਾਈ।
ਕ੍ਰਿਸ਼ਨਾ ਦੀ ਜਿਹੜੀ ਅੱਗ ਹੈ, ਇਹ ਤੁਸੀਂ ਸੋਚੋ ਕਿ ਮੈਨੂੰ 100 ਰੁਪਈਆ ਮਿਲ ਜਾਏ ਮੈਂ ਸੰਤੁਸ਼ਟ ਹੋ ਜਾਵਾਂਗਾ, ਮਹਾਰਾਜ ਜੀ ਬਚਨ ਕਰਦੇ ਸਹਿਸ ਖਟੈ ਲੱਖ ਕੋ ਉਠਤਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ। ਅਗਰ 100 ਮਿਲ ਗਿਆ ਫਿਰ 1000 ਦੀ ਖਾਹਿਸ਼ ਪੈਦਾ ਹੋ ਜਾਏਗੀ, ਕਰਦਿਆਂ ਕਰਦਿਆਂ ਬਹੁਤ ਹੋ ਜਾਂਦੀ ਹੈ, ਲੱਖ ਕਰੋੜ ਹੈ, ਜਿੰਨਾ ਕੁਝ ਮਰਜ਼ੀ ਜੋੜ ਲਵੋ। ਪਰ ਮਹਾਰਾਜ ਕਹਿੰਦੇ ਕ੍ਰਿਸ਼ਨਾ ਦੀ ਅੱਗ ਪਦਾਰਥਾਂ ਨਾਲ ਮਾਇਆ ਨਾਲ ਨਹੀਂ ਬੁੱਝਦੀ, ਕ੍ਰਿਸ਼ਨਾ ਦੀ ਅੱਗ ਇੱਕ ਨਾਲ ਬੁੱਝਦੀ ਹੈ, ਕ੍ਰਿਸ਼ਨਾ ਬੁੱਝੈ ਹਰ ਕੈ ਨਾਮ।
ਘਰ ਪੀਤਰ ਘਰ ਗੁਰੂ ਦਿਖਾਇਆ ਸਹਿਜ ਰੱਤੇ ਮਨ ਭਾਈ।
ਮੇਰੇ ਸਤਿਗੁਰੂ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਹੈ, ਥੋੜ੍ਹਾ ਰਮਜ ਹੈ, ਘਰ ਪੀਤਰ ਘਰ ਗੁਰੂ ਦਿਖਾਇਆ। ਹੁਣ ਘਰ ਇੱਕ ਹੈ, ਸਰੀਰ ਰੂਪੀ ਘਰ ਹੈ, ਮੈਂ ਤੁਹਾਡੇ ਘਰ ਨੂੰ ਸਰੀਰ ਨੂੰ ਦੇਖ ਰਿਹਾ, ਤੁਸੀਂ ਮੇਰੇ ਸਰੀਰ ਨੂੰ ਦੇਖ ਸਕਦੇ ਹੋ, ਦ੍ਰਿਸ਼ਟਮਾਨ ਸਰੀਰ ਹੈ। ਪਰ ਮਹਾਰਾਜ ਜੀ ਹੁਣ ਬੜੀ ਇੱਕ ਰਮਜ ਦੀ ਗੱਲ ਕਹਿੰਦੇ ਹੈ, ਘਰ ਪੀਤਰ ਘਰ ਗੁਰੂ ਦਿਖਾਇਆ। ਸੰਸਾਰ ਦੇ ਅੰਦਰ ਇਹ ਮਨੁੱਖੀ ਘਰ ਸਰੀਰ ਦੇ ਅੰਦਰ ਇੱਕ ਸੂਖਸ਼ਮ ਘਰ ਹੈ, ਉਹ ਘਰ ਤੱਕ ਅੱਜ ਤੱਕ ਕੋਈ ਨਹੀਂ ਪਹੁੰਚ ਸਕਿਆ, ਨਾ ਜੋਗੀ ਨਾ ਜੋਗੇਸ਼ਵਰ ਨਾ ਸਾਇੰਸ, ਕੋਈ ਪਹੁੰਚ ਸਕਦਾ ਵੀ ਨਹੀਂ। ਉਹਦੀ ਪਹਿਚਾਣ ਕੋਈ ਕਰਾ ਸਕਦਾ ਤੇ ਇੱਕੋ ਕਰਾ ਸਕਦਾ ਹੈ, ਉਹ ਕੌਣ ਕਰਾ ਸਕਦਾ ਹੈ? ਸੱਚਾ ਗੁਰੂ ਕਰਾ ਸਕਦਾ ਹੈ। ਘਰ ਮੈਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਣ, ਸੱਚਾ ਪਾਤਸ਼ਾਹ ਹੀ ਉਸ ਘਰ ਦੇ ਅੰਦਰ ਤੁਹਾਨੂੰ ਲੈ ਕੇ ਜਾਂਦਾ ਹੈ, ਬਾਅਦ ਸ਼ਰਤ ਕਿ ਤੁਸੀਂ ਗੁਰੂ ਦੀ ਉਂਗਲ ਪਕੜੀ ਹੋਵੇ। ਗੁਰੂ ਦੇ ਰਾਹੀਂ ਹੀ ਉਸ ਘਰ ਦੇ ਅੰਦਰ ਜਦੋਂ ਪਹੁੰਚੋਗੇ ਅੱਗੇ ਕੀ ਹੁੰਦਾ ਹੈ ਜੀ?
ਸਹਿਜ ਰੱਤੇ ਮਨ ਭਾਈ।
ਜਦੋਂ ਗੁਰੂ ਨੇ ਕਿਰਪਾ ਕਰਕੇ ਮਨੁੱਖੀ ਜੀਵ ਨੂੰ ਇਸ ਸਰੀਰ ਰੂਪੀ ਘਰ ਦੇ ਅੰਦਰ ਉਹ ਪਰਮਾਤਮਾ ਵਾਹਿਗੁਰੂ ਜੀ ਦਾ ਟਿਕਾਣਾ ਅਨੁਭਵ ਕਰਾ ਦਿੱਤਾ, ਤੇ ਫਿਰ ਮਨੁੱਖ ਕੀ ਹੋ ਗਿਆ? ਭਟਕਣਾ ਤੋਂ ਛੁੱਟ ਕੇ ਤੇ ਸਹਿਜ ਵਿੱਚ ਆ ਗਿਆ।
ਤੂੰ ਆਪੇ ਦਾਨਾ ਆਪੇ ਬਿਨਾ, ਤੂੰ ਦੇਵਹੇ ਮਤ ਸਾਈ।
ਹੇ ਪਰਿਪੂਰਨ ਪਰਮੇਸ਼ੁਰ ਵਾਹਿਗੁਰੂ ਜੀ, ਤੂੰ ਆਪੇ ਦੇਣ ਵਾਲਾ ਹੈ, ਆਪੇ ਜਾਣਨ ਵਾਲਾ ਹੈ, ਪਰ ਇਹ ਸਾਰੀ ਅਨੁਭਵਤਾ ਵੀ ਤੂੰ ਹੀ ਮਤ ਦੇ ਕੇ ਸਾਨੂੰ ਸਮਝਾ ਸਕਦਾ ਹੈ।
ਮਨ ਬੈਰਾਗ ਰਤੋ ਬੈਰਾਗੀ, ਸ਼ਬਦ ਮਨ ਵਿਦਿਆ ਮੇਰੀ ਮਾਈ।
ਹੇ ਮੇਰੀ ਮਾਂ, ਗੁਰੂ ਦੇ ਸ਼ਬਦ ਨੇ ਮੇਰਾ ਮਨ ਵਿਦਿਆ, ਤੇ ਉਸ ਮਨ ਵਿੰਨਣ ਦੇ ਨਾਲ ਭਾਵ ਕੇ ਪ੍ਰਕਾਸ਼ ਹੋ ਗਿਆ, ਅਗਿਆਨਤਾ ਦਾ ਅੰਧੇਰਾ ਸ਼ਬਦ ਰੂਪੀ ਤੀਰ ਨਾਲ ਖਤਮ ਹੋ ਗਿਆ, ਤੇ ਫਿਰ ਕੀ ਹੋਇਆ? ਅਹਿਸਾਸ ਪੈਦਾ ਹੋ ਗਿਆ, ਮੈਂ ਪਤਾ ਨਹੀਂ ਇੱਕ ਜਨਮ ਨਹੀਂ ਕਈ ਜਨਮਾਂ ਤੋਂ ਮੈਂ ਉਹਦੇ ਕੋਲੋਂ ਵਿਛੜਿਆ ਹੋਇਆ, ਤੇ ਹੁਣ ਅਹਿਸਾਸ ਪੈਦਾ ਮੇਰੇ ਅੰਦਰ ਗੁਰੂ ਨੇ ਕੀਤਾ।
ਅੰਤਰ ਜੋਤ ਨਿਰੰਤਰ ਬਾਣੀ, ਸਾਚੇ ਸਾਹਿਬ ਸਿਓਂ ਲਿਵ ਲਾਈ।
ਗੁਰੂ ਦੀ ਕਿਰਪਾ ਦੇ ਨਾਲ ਅੰਤਰ ਜੋਤ ਪ੍ਰਕਾਸ਼ ਹੋਈ, ਉਸ ਜੋਤ ਪ੍ਰਕਾਸ਼ ਦੇ ਨਾਲ ਕੀ ਹੋਇਆ? ਨਿਰੰਤਰ ਬਾਣੀ, ਉਸਦੀ ਮਹਿਮਾ, ਉਸਦਾ ਪ੍ਰੇਮ ਸਦੀਵ ਸਵਾਸ ਸਵਾਸ ਚੱਲਣ ਲੱਗ ਪਿਆ, ਤੇ ਉਸਦੇ ਨਾਲ ਸਥਿਰ ਰਹਿਣ ਵਾਲੇ ਨਾਲ ਪੱਕੀ ਜਿਹੜੀ ਹੈ ਲਿਵ ਜਿਹੜੀ ਹੈ ਉਹ ਜੁੜ ਗਈ ਹੈ। ਇੱਥੇ ਸਤਿਗੁਰੂ ਮਹਾਰਾਜ ਜੀ ਨੇ ਠਹਿਰਾਓ ਕਰਕੇ ਅੱਗੇ ਬਚਨ ਕੀਤੇ ਹਨ।
ਅਸੰਖ ਬੈਰਾਗੀ ਕਹੇ ਬੈਰਾਗ, ਸੋ ਬੈਰਾਗੀ ਜੇ ਖਸਮੈ ਭਾਵੈ।
ਬਹੁਤ ਦੁਨੀਆਂ ਦੇ ਲੋਕ ਭੇਖ ਕਰਕੇ, ਪਹਿਰਾਵੇ ਕਰਕੇ, ਹੋਰ ਕੁਝ ਕਿਰਿਆ ਕਰਕੇ ਆਪਣੇ ਆਪ ਨੂੰ ਬੈਰਾਗੀ ਕਹਿੰਦੇ ਹੈ। ਜਦੋਂ ਅਸੀਂ ਕਿਸੇ ਨੂੰ ਦੇਖਦੇ ਹਾਂ ਕਹਿੰਦੇ ਜੀ ਬੜਾ ਬੈਰਾਗੀ ਹੈ, ਬੜਾ ਬਰਿਕਤ ਹੈ। ਮੇਰੇ ਸਤਿਗੁਰ ਕਹਿੰਦੇ ਨੇ ਇਹ ਕਰਮ ਕਰਕੇ ਢੰਗ ਕਰਕੇ ਬਹੁਤ ਦੁਨੀਆਂ ਕਰਦੀ ਹੈ, ਪਰ ਉਸ ਮਾਲਕ ਨੂੰ ਕਿਹੜਾ ਬੈਰਾਗੀ ਪਾਉਂਦਾ ਹੈ ਜਿਸ ਦੇ ਅੰਦਰ ਪਰਮਾਤਮਾ ਦੇ ਵਿਛੋੜੇ ਦਾ ਅਹਿਸਾਸ ਪੈਦਾ ਹੋ ਜਾਂਦਾ ਹੈ।
ਹਿਰਦੈ ਸ਼ਬਦ ਸਦਾ ਭੈ ਰਚਿਆ, ਗੁਰ ਕੀ ਕਾਰ ਕਮਾਵੈ।
ਉਸ ਵੈਰਾਗੀ ਭਾਵ ਤਿਆਗੀ ਮਨੁੱਖ ਦੇ ਜੀਵਨ ਦੇ ਅੰਦਰ ਅੰਤਸ਼ਕਰਨ ਵਿੱਚ ਗੁਰੂ ਦਾ ਸ਼ਬਦ ਪ੍ਰਕਾਸ਼ ਹੋ ਜਾਂਦਾ, ਵਸ ਜਾਂਦਾ ਹੈ। ਅਤੇ ਜਦੋਂ ਸ਼ਬਦ ਵਸ ਜਾਂਦਾ ਹੈ ਤਾਂ ਮਹਾਰਾਜ ਕਹਿੰਦੇ ਨੇ ਕਿ ਫਿਰ ਉਸਦਾ ਜੀਵਨ ਜਿਹੜਾ ਗੁਰਸਿੱਖ ਮੀਤ ਚਲੋ ਗੁਰਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ, ਉਹ ਗੁਰੂ ਦੇ ਕੀਤੇ ਹੋਏ ਦੀ ਕਾਰ ਹੀ ਕਮਾਉਂਦਾ ਹੈ।
ਏਕੋ ਚੇਤੈ ਮਨੁਆ ਨਾ ਡੋਲੈ ਧਾਵਤ ਵਰਜ ਰਹਾਵੈ।
ਏਕੋ ਚੇਤੈ, ਸਤਿਗੁਰ ਕਹਿੰਦੇ ਮੈਂ ਜਿੱਧਰ ਨਜ਼ਰ ਮਾਰਦਾ ਸਾਰੇ ਹੀ ਚਿੰਤਾ ਵਿੱਚ ਨਜ਼ਰ ਆਉਂਦੇ ਨੇ। ਚਿੰਤਤ ਹੀ ਦਿਸੈ ਸਭ ਕੋਏ, ਕਿਸੇ ਨੂੰ ਥੋੜ੍ਹੇ ਦੀ ਚਿੰਤਾ, ਕਿਸੇ ਨੂੰ ਬਹੁਤੇ ਦੀ ਚਿੰਤਾ। ਮਹਾਰਾਜ ਕਹਿੰਦੇ ਨੇ ਇਹ ਜਿਹੜੀਆਂ ਚਿੰਤਾਵਾਂ ਨੇ, ਜਿਹੜੇ ਫਿਕਰ ਨੇ, ਇਹ ਪਤਾ ਕਿਉਂ ਨੇ? ਉਸ ਦਾ ਕਾਰਨ ਇੱਕੋ ਹੀ ਹੈ, ਚਿੰਤਾ ਦਾ ਕਾਰਨ ਇੱਕੋ ਹੀ ਹੁੰਦਾ ਕਿ ਚੇਤਾ ਭੁੱਲ ਗਿਆ। ਚੇਤਾ ਕਿਸ ਦਾ ਭੁੱਲ ਗਿਆ? ਇੱਕ ਦਾ। ਮੇਰੇ ਸਤਿਗੁਰ ਕਹਿੰਦੇ ਚਿੰਤਤ ਹੀ ਦਿਸੈ ਸਭ ਕੋਏ, ਚੇਤਾ ਏਕ ਤਹੀ ਸੁਖ ਹੋਏ। ਇੱਕ ਦਾ ਚੇਤਾ, ਜਦੋਂ ਇੱਕ ਦਾ ਚੇਤੇ ਦਾ ਭਾਵ ਕੀ ਹੈ? ਜਦੋਂ ਇੱਕ ਦਾ ਚੇਤਾ ਸਦੀਪ ਸਾਡੇ ਅੰਦਰ ਪ੍ਰਕਾਸ਼ ਹੋ ਗਿਆ, ਫਿਰ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ।
ਸਹਿਜੇ ਮਾਤਾ ਸਦਾ ਰੰਗ ਰਾਤਾ ਸਾਚੇ ਕੇ ਗੁਣ ਗਾਵੈ।
ਫਿਰ ਉਹ ਗੁਰੂ ਕੀ ਕਿਰਪਾ ਸਦਕਾ ਮਨੁੱਖੀ ਜੀਵ ਸਹਿਜ ਅਵਸਥਾ ਵਿੱਚ ਰੰਗਿਆ ਜਾਂਦਾ ਪਰਮਾਤਮਾ ਦੇ ਨਾਮ ਨਾਲ। ਜਦੋਂ ਨਾਮ ਨਾਲ ਰੰਗਿਆ ਜਾਂਦਾ ਹੈ ਤੇ ਫਿਰ ਕੀ ਹੈ? ਸਵਾਸ ਸਵਾਸ ਉਹ ਪਰਮੇਸ਼ਵਰ ਦਾ ਨਾਮ ਭਾਵ ਦੇ ਗੁਣ ਗਾਉਂਦਾ ਹੈ।
ਮਨੁਆ ਪਾਉਣ ਬਿੰਦ ਸੁਖ ਵਾਸੀ ਨਾਮ ਵਸੈ ਸੁਖ ਪਾਈ।
ਮਨੁਆ ਪਾਉਣ, ਪਾਉਣ ਕਹਿੰਦੇ ਨੇ ਹਵਾ ਨੂੰ, ਚਲਾਇਮਾਨ ਮਨ ਜਿਹੜਾ ਚੰਚਲ ਪਵਣ ਦੀ ਤਰ੍ਹਾਂ ਇੱਕ ਥਿਰ ਵੀ ਜਿਹੜਾ ਇੱਕ ਛਿਨ ਵੀ ਨਹੀਂ ਠਹਿਰਦਾ ਸੀ, ਪਰ ਜਦੋਂ ਗੁਰੂ ਦੀ ਕਿਰਪਾ ਹੋਈ, ਗੁਰੂ ਦੀ ਰਹਿਮਤ ਹੋਈ, ਬਖਸ਼ਿਸ਼ ਹੋਈ ਤੇ ਫਿਰ ਉਹ ਕੀ ਹੈ? ਇੱਕ ਸੁਰਤਾ ਦੇ ਅੰਦਰ ਜੁੜ ਗਿਆ।
ਜਿਹਵਾ ਨੇਤਰ ਸੋਤਰ ਸੱਚ ਰਾਤੇ ਜਲ ਬੁਝੀ ਤੁਝੇ ਬੁਝਾਈ।
ਬਸ ਹੁਣ ਤੇ ਗੁਰੂ ਨੇ ਕਿਰਪਾ ਕਰ ਦਿੱਤੀ, ਵਾਹਿਗੁਰੂ ਜੀ ਦਾ ਨਾਮ ਅੰਦਰ ਪ੍ਰਕਾਸ਼ ਕੀਤਾ, ਇਹ ਜੀਭ, ਇਹ ਅੱਖਾਂ, ਇਹ ਸ਼੍ਰਵਣ, ਇਹ ਕਰਮ ਇੰਦਰੇ ਜਿਹਨੇ ਵੀ ਸਨ, ਸਾਰੇ ਹੀ ਵਾਹਿਗੁਰੂ ਜੀ ਦੇ ਨਾਮ ਨਾਲ ਜੁੜ ਕੇ ਤੇ ਤ੍ਰਿਪਤ ਹੋ ਗਏ ਤੇ ਸਾਰਿਆਂ ਦੀ ਜਿਹੜੀ ਹੈ ਤ੍ਰਿਸ਼ਨਾ ਦੀ ਅੱਗ ਬੁਝ ਗਈ, ਪਿਆਸ ਖਤਮ ਹੋ ਗਈ।
ਆਸ ਨਿਰਾਸ ਰਹਿ ਬੈਰਾਗੀ ਨਿਜ ਕਰ ਤਾੜੀ ਲਾਈ।
ਬੈਰਾਗੀ ਭਾਵ ਗੁਰੂ ਦੀ ਕਿਰਪਾ ਪ੍ਰਾਪਤ ਕਰਕੇ ਮਨ ਹਿਰਦਾ ਪ੍ਰਕਾਸ਼ ਹੋਇਆ ਜੀਵ। ਬੈਰਾਗੀ ਕਿਹਨੂੰ ਕਹਿੰਦੇ ਨੇ? ਜਿਸ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਬੈਰਾਗ, ਪ੍ਰੇਮ ਦੀ ਲੜੀ ਸ਼ੁਰੂ ਹੋ ਗਈ ਹੈ, ਪ੍ਰਕਾਸ਼ ਹੋ ਗਿਆ ਤੇ ਮਹਾਰਾਜ ਜੀ ਬਚਨ ਕਰਦੇ, ਉਹ ਫਿਰ ਆਸ ਨਿਰਾਸਾ ਉਪਮਰਤਾ ਦੇ ਵਿੱਚੋਂ ਨਿਕਲ ਜਾਂਦਾ, ਕਿਉਂਕਿ ਸੰਸਾਰ ਦੀਆਂ ਆਸ਼ਾਵਾਂ ਇੱਕ ਨਾ ਇੱਕ ਦਿਨ ਨਿਰਾਸ਼ਾ 'ਚ ਬਦਲ ਜਾਂਦੀਆਂ ਨੇ। ਇਸ ਵਾਸਤੇ ਕਬੀਰ ਜੀ ਨੇ ਬਚਨ ਕੀਤਾ, ਕਬੀਰ ਆਸਾ ਕਰੀਏ ਰਾਮ ਕੀ ਅਵਰਾ ਆਸ ਨਿਰਾਸ। ਇੱਕ ਵਾਹਿਗੁਰੂ ਜੀ ਦਾ ਟੇਕ ਆਸਰਾ ਲੈਣਾ, ਜਦੋਂ ਉਹ ਮਨੁੱਖੀ ਜੀਵ ਗੁਰੂ ਦੀ ਕਿਰਪਾ ਦੇ ਨਾਲ ਇੱਕ ਪਰਮਾਤਮਾ ਦਾ ਆਸਰਾ ਲੈ ਲੈਂਦਾ ਤੇ ਸੰਸਾਰ ਤੋਂ ਉਪਰਾਮਤ ਹੋ ਜਾਂਦਾ ਹੈ।
ਭਿਖਿਆ ਨਾਮ ਰੱਜੇ ਸੰਤੋਖੀ ਅੰਮ੍ਰਿਤ ਸਹਿਜ ਪਿਆਈ।
ਗੁਰੂ ਦੇ ਅੱਗੇ ਇੱਕੋ ਅਰਦਾਸ ਕਰਦਾ, ਇੱਕੋ ਪਿੱਛਿਆ ਮੰਗਦਾ, ਉਹ ਦਰ ਦਰ ਤੇ ਨਹੀਂ ਭਟਕਦਾ, ਸਿਰਫ ਨਾਮ ਦਾ ਹਮ ਭੀਖਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ। ਸਤਿਗੁਰੂ ਮਹਾਰਾਜ ਕਹਿੰਦੇ ਹੈ ਗੁਰੂ ਕੇ ਸਿੱਖਾ ਤੂੰ ਇੱਕ ਦਾ ਭਖਾਰੀ ਬਣ, ਸੰਸਾਰ ਦੀ ਮਥਾਜੀ ਖਤਮ ਹੋ ਜਾਏਗੀ। ਸਾਨੂੰ ਸੰਸਾਰ ਦੀ ਮਥਾਜੀ ਕਿਉਂ ਹੈ? ਅਸੀਂ ਇੱਕ ਦੇ ਭਖਾਰੀ ਨਹੀਂ ਬਣ ਸਕੇ। ਮਹਾਰਾਜ ਕਹਿੰਦੇ ਸਿੱਖ ਜਿਹੜਾ ਦੁਨੀਆਂ ਦੇ ਅੰਦਰ ਥਾਂ ਥਾਂ 'ਤੇ ਸਤਿਗੁਰ ਦੀ ਕਿਰਪਾ ਨਾਲ ਜਾਈਦਾ, ਪਰ ਬਹੁਤ ਘੱਟ ਨਾਮ ਮਾਤਰ ਸਾਨੂੰ ਕੋਈ ਸਿੱਖ ਮੰਗਤਾ ਨਜ਼ਰ ਆਉਂਦਾ ਸੰਸਾਰ ਦਾ। ਦੁਨੀਆਂ ਦੇ ਅੰਦਰ ਦੇਖਦੇ ਹਾਂ ਭਿਖਾਰੀ ਨੇ ਸੰਸਾਰ ਦੇ, ਪਰ ਗੁਰੂ ਕਾ ਸਿੱਖ ਭਿਖਾਰੀ ਨਹੀਂ ਮਿਲੇਗਾ ਤੁਹਾਨੂੰ, ਕਿਉਂਕਿ ਉਸ ਸਿੱਖ ਨੇ ਇੱਕ ਕੋਲੋਂ ਮੰਗਿਆ, ਉਹ ਵਾਹਿਗੁਰੂ ਕੋਲੋਂ ਮੰਗਿਆ। ਸਤਿਗੁਰੂ ਮਹਾਰਾਜ ਜੀ ਬਚਨ ਕਰਦੇ ਕਿ ਭਿਖਿਆ ਨਾਮ ਰਜੇ ਸੰਤੋਖੀ, ਭਾਵ ਕੀ ਹੈ? ਜਿਹੜਾ ਨਾਮ ਦੀ ਭਿਖਿਆ ਮੰਗ ਕੇ ਉਹਦੇ ਅੰਦਰ ਸੰਤੋਖ ਪੈਦਾ ਹੋ ਜਾਂਦਾ, ਸੰਸਾਰ ਦੇ ਪਦਾਰਥਾਂ ਨਾਲ ਕੋਈ ਨਹੀਂ ਰਜਿਆ, ਬਿਨਾਂ ਸੰਤੋਖ ਨਾਹੀ ਕੋ ਰਾਜੇ। ਸਤਿਗੁਰ ਨੇ ਕਿਰਪਾ ਕੀਤੀ ਹੈ, ਫਿਰ ਉਸਦਾ ਜੀਵਨ ਜਿਹੜਾ ਸਹਿਜ ਪਿਆਈ ਹੋ ਜਾਂਦਾ, ਭਾਵ ਸਹਿਜ ਵਿੱਚ ਵਰਤਣਾ ਸ਼ੁਰੂ ਹੋ ਜਾਂਦਾ ਹੈ।
ਦੁਬਿਧਾ ਵਿੱਚ ਬੈਰਾਗ ਨਾ ਹੋਵੀ जब लग दूजी राई।
दूजी राई, राई छिन छोटी भाव, जदों तक भी तुहाडे हिरदे अंदर दूजा भाव है सूक्ष्म भी, उदों तक तुसी वैरागी नहीं बन सकते, भाव वाहेगुरु जी की कृपा दे पात्र नहीं बन सकते, जब तक छोटा क्षिण भर भी राई मात्र भी तुहाडे अंदर दूजा भाव है।
सब जग तेरा तू इको दाता, अवर ना दूजा पाई।
ये किन्ने समझाया है कि इको एक दाता है, उस तो बिना कोई नहीं है। एक परिपूर्ण परमेश्वर वाहेगुरु है, उस तो बिना दूजा कोई नहीं है। ये किन्ना समझाया है गुरा, एक देह बुझाई सब ना जिया का एक दाता, सो मैं विसर ना जाई। महाराज जी कहते कि दसिया, ये गुरु ने दसिया है।
मनमुख जंत दुख सदा निवासी, गुरमुख दे वडियाई।
दो ही मनुख दियां अवस्थावां ने, एक मन पिछे चलन वाले मनमुख दी, ते एक गुरु दे सनमुख चलन वाले गुरमुख दी। ये जीवन मिलिया है, पर इस जीवन दे अंदर मनमुखता नूं छड के गुरमुखता वल जाके जीवन सफल करना है। हुण महाराज कहिंदे जिहड़ा मनमुख है वह भटकणा विच दुख उठाउंदा है, जिहड़ा गुरु की कृपा नाल गुरमुख सनमुख हो जांदा है वह सदीव काल लई सतगुर अकाल पुरख उस नूं वडियाई बख्शदा है।
अपर अपार अगम अगोचर, कहना कीम ना पाई।
कोई भी मनुख उहदी सिफत सलाह भी कर लवे, अंत न सिफती कहन ना अंत। कोई भी उस अगम अपार अपहुंच परिपूर्ण परमेश्वर वाहेगुरु जी का किसी भी कहन कथन नाल अंत नहीं पा सकदा।
सुन समाद महा परमार्थ, तीन पवन पत नामं।
सुन समाद जिथे कोई फुरना नहीं है, भाव ओ अवचल नगर, आव ओ अस्थिर जगह जिथे मेरा वाहेगुरु टिकिया होया। ओ परिपूर्ण परमेश्वर वाहेगुरु अकाल पुरख जिथे कि माया का कोई फुरना नहीं फुरदा, परम अर्थ परम धन परम वस्तु परमात्मा का नाम। ते महाराज जी कहते त्रिभवन पत नामंग, पत पति तिना खंडा का भाव तिना पवना का मालक पति जेड़ा है वह परमेश्वर वाहेगुरु जी का नाम है।
मस्तक लेख जिया जग जोनी, सिर सिर लेख सहामंग।
जिस तरह परिपूर्ण परमेश्वर ने जीवां दे मस्तक ते परालब्द लिखी है, लेख लिखे हुए ने, तिवें तिवें जीव संसार दे अंदर उसका वर्तारा करते हैं।
कर्म सुकर्म कराए आपे, आपे भगत दृढ़ामंग।
ओ परिपूर्ण परमेश्वर जीवां नूं पैदा करके सधारण कर्म विशेष चंगे कर्म उहदे हुक्म नाल हो रहे ने, ते ओही कृपा करके जीवां दे अंदर अपने नाम दी भगती नूं दृढ़ कराउंदा है।
मन मुख झूठ लहै भै मानंग, आपे ज्ञान अगामंग।
इन्हूं थोड़ा जा समझना, थोड़ा नखेड़ के, जिवें भाई साहब ने बड़े सुंदर तरीके नाल नखेड़ के समझ आ जाती है। मन कई बार असीं पाने ना मनमुख, नहीं मनमुख आउंदा है हरेक थां ते, पर इत्थे बचन ने मन मुख मन करके ते मूंह बचन करके। महाराज जी कहिंदे मनमुख झूठ लहै, साडे अंदर झूठ केड़ी है? सब तो पहले झूठ है झूठ दी मन दे अंदर, ते ओही फिर जबान ते आ जांदी है। छल फरेब कूड़ कपड़ निंदिया चुगली दी जो मैल लगी हुई है इस मनुखी जीव नूं, महाराज जी कहिंदे जदों गुरु की कृपा दे नाल रहमत हुंदी है, भै परमात्मा वाहेगुरु जी दे अदब सत्कार दे अंदर, फिर आपे ज्ञान
अगाम
अगामंग, भाव के ओ परमात्मा वाहेगुरु जी का ज्ञान जदों मनुख दे जीव दे अंदर पैदा हुंदा है, ते मनुख दे मन विच्चों भी मैल निकल जांदी है, ते बचना चों भी मैल निकल जांदी है।
जिन चाखिया से ही साध जानन, ज्यों गुंगे मिठे आई।
सारे कहंदे सिमरन करीदा है, रस नहीं आउंदा, बाणी पढ़ते हैं रस नहीं आता। सतगुरु महाराज जी कहते संसार दे अंदर तकरीबन तकरीबन सारे काम सौखे ने, एक काम औखा है, ਸੱਚੇ ਪਾਤਸ਼ਾਹ ਜੀ ਉਹ ਕਿਹੜਾ ਕੰਮ ਔਖਾ ਹੈ? ਸਤਿਗੁਰ ਮਹਾਰਾਜ ਬਾਣੀ ਰੋਜ਼ ਸ਼ਰਵਣ ਕਰਦੇ ਹੋ ਨਾ, ਆਖਣ ਔਖਾ ਸਾਚਾ ਨਾਉ। ਆ ਸਾਰੇ ਰਸਨਾ ਪਵਿੱਤਰ ਕੋਲੋਂ ਇੱਕ ਵਾਰੀ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ।
ਹੁਣ ਤੁਸੀਂ ਕਹੋਗੇ ਕਿ ਨਾਮ ਤੁਸੀਂ ਕਿਹਾ, ਤੁਸੀਂ ਉਚਾਰਨ ਕੀਤਾ, ਕਿੱਥੇ ਔਖਾ ਲੱਗਿਆ? ਮੇਰੇ ਸਤਿਗੁਰੂ ਜੀ ਕਿਉਂ ਕਹਿ ਰਹੇ ਨੇ ਆਖਣ ਔਖਾ ਸਾਚਾ ਨਾਉ? ਸੱਚੇ ਪਾਤਸ਼ਾਹ ਹੁਣ ਤੇ ਲਿਆ, ਕੋਈ ਔਖਿਆ ਹੀ ਨਹੀਂ ਹੋਈ। ਮਹਾਰਾਜ ਕਹਿੰਦੇ ਨਹੀਂ ਭਲਿਆ, ਇਹ ਜਿਹੜਾ ਤੂੰ ਨਾਮ ਲਿਆ ਇਹ ਅਧੂਰਾ ਨਾਮ ਲਿਆ, ਇਹ ਤਨ ਤਲ ਤੇ ਨਾਮ ਲਿਆ, ਮਨ ਤਲ ਤੇ ਕਹਿਣਾ ਬੜਾ ਔਖਾ ਹੈ। ਜਿਸ ਨੇ ਕਿਧਰੇ ਮਨ ਤਲ ਤੇ ਇੱਕ ਵਾਰੀ ਵੀ ਨਾਮ ਲੈ ਲਿਆ, ਗੱਲ ਬਣ ਜਾਂਦੀ। ਅਸੀਂ ਗਾਉਂਦੇ ਹਾਂ ਗੁਰਬਾਣੀ, ਮਹਿਮਾ ਗਾਉਂਦੇ ਹਾਂ ਪਰਮੇਸ਼ਵਰ ਦੀ, ਪਰ ਮਹਾਰਾਜ ਕਹਿੰਦੇ ਮਨ ਕਰ ਕਬੂ ਨਾ ਹਰ ਗੁਣ ਗਾਇਓ। ਸਰੀਰ ਕਰਕੇ ਤਾਂ ਮੈਂ ਗਾ ਰਿਹਾ, ਮਹਾਰਾਜ ਕਹਿੰਦੇ ਮਨ ਕਰ ਕਬੂ ਨਾ ਹਰ ਗੁਣ ਗਾਇਓ, ਵਿਖਿਆ ਸਖਤ ਰਹੋ ਨਿਸਬਾਸੁਰ ਕੀਨਾ ਆਪਣਾ ਪਾਇਓ। ਮਹਾਰਾਜ ਕਹਿੰਦੇ ਮਨ ਕਰਕੇ ਨਾਮ ਜਪਣਾ ਔਖਾ ਹੈ। ਇੱਥੇ ਹੁਣ ਸਤਿਗੁਰ ਜੀ ਕਿਰਪਾ ਕਰਦੇ, ਜਿਨ ਚਾਖਿਆ, ਹੁਣ ਚੱਖਣਾ ਕਿਹਦੇ ਨਾਲ ਹੈ? ਸੰਸਾਰ ਦੇ ਪਦਾਰਥ ਜੀਵ ਨਾਲ ਚੱਖੇ ਜਾਂਦੇ ਹੈ, ਪਰਮਾਤਮਾ ਦਾ ਨਾਮ ਰੂਪੀ ਭੋਜਨ ਮਨ ਨਾਲ ਚੱਖਿਆ ਜਾਂਦਾ। ਜਿਵੇਂ ਅਸੀਂ ਦੁਨਿਆਵੀ ਪਦਾਰਥਾਂ ਦਾ ਸਵਾਦ ਜੀਵ ਨਾਲ ਲਗਾ ਕੇ ਪਤਾ ਕਰ ਸਕਦੇ ਹਾਂ, ਉਹ ਭਲਿਓ ਮਹਾਰਾਜ ਜੀ ਕਹਿੰਦੇ ਇੱਕ ਵਾਰੀ ਮਨ ਨਾਲ ਨਾਮ ਲੈ ਕੇ ਦੇਖੋ, ਫਿਰ ਤੁਹਾਨੂੰ ਜਿਹੜਾ ਸਵਾਦ ਆਏਗਾ ਨਾ, ਜਾਂ ਕੋ ਰਸ ਹਰ ਰਸ ਹੈ ਆਇਓ, ਸੋ ਅਨ ਰਸ ਨਾਹੀਂ ਲਪਟਾਇਓ।
ਜਿਉਂ ਗੁੰਗੇ ਮਿਠਿਆਈ,
ਹੁਣ ਜਿਹਨੇ ਚੱਖ ਲਿਆ, ਜਿਸ ਦੇ ਹਿਰਦੇ ਵਿੱਚ ਨਾਮ ਪ੍ਰਕਾਸ਼ ਹੋ ਗਿਆ, ਉਹਨੂੰ ਕਹੋ ਦੱਸ ਨਾਮ ਕਿੱਦਾਂ ਦਾ ਹੁੰਦਾ, ਤੇ ਮਹਾਰਾਜ ਜੀ ਕਹਿੰਦੇ ਨਹੀਂ ਦੱਸ ਸਕੇਗਾ। ਕਿਵੇਂ? ਉਦਾਹਰਣ ਦਿੱਤੀ ਹੈ, ਇੱਕ ਗੁੰਗਾ ਮਨੁੱਖ ਹੋਵੇ, ਉਸਨੂੰ ਮਿਸ਼ਠਾਨ ਖਿਲਾ ਦਿਓ, ਮਠਿਆਈ ਖਿਲਾ ਦਿਓ, ਪੁੱਛੋ ਭਾਈ ਮਠਿਆਈ ਦਾ ਸਵਾਦ ਕੀ ਹੈ, ਉਹ ਦੱਸ ਨਹੀਂ ਸਕੇਗਾ। ਉਸਦੇ ਖੇੜੇ ਤੋਂ, ਉਸਦੇ ਹਾਵ ਭਾਵ ਤੋਂ ਤੁਸੀਂ ਮਹਿਸੂਸ ਕਰ ਸਕੋ ਤਾਂ ਵੱਖਰੀ ਗੱਲ ਹੈ, ਪਰ ਉਹ ਬੋਲ ਕੇ ਰਸ ਨੂੰ ਦੱਸ ਨਹੀਂ ਸਕਦਾ।
ਅਕਥੈ ਕਾ ਕਿਆ ਕਥੀਐ ਭਾਈ, ਚਾਲੋ ਸਦਾ ਰਜਾਈ।
ਉਸ ਪਰਿਪੂਰਨ ਪਰਮੇਸ਼ੁਰ ਜੋ ਅਕਥ ਹੈ, ਜੋ ਤੁਹਾਡੇ ਬੋਲਾਂ ਵਿੱਚ ਨਹੀਂ ਸਿਮਟ ਸਕਦਾ, ਤੁਹਾਡੇ ਕਹਿਣ ਵਿੱਚ ਨਹੀਂ ਸਿਮਟ ਸਕਦਾ, ਮਹਾਰਾਜ ਜੀ ਕਹਿੰਦੇ ਉਸ ਦੇ ਕਰੀਏ ਕੀ, ਉਹ ਸਾਡੇ ਬੋਲਾਂ ਵਿੱਚ ਨਹੀਂ ਆ ਸਕਦਾ, ਸਾਡੇ ਕਹਿਣ ਵਿੱਚ ਨਹੀਂ ਆ ਸਕਦਾ, ਸਾਡੇ ਕਥਨ ਵਿੱਚ ਸੰਪੂਰਨ ਨਹੀਂ ਹੋ ਸਕਦਾ। ਫਿਰ ਮਹਾਰਾਜ ਜੀ ਕਹਿੰਦੇ ਇੱਕੋ ਗੱਲ ਹੁੰਦੀ ਹੈ, ਉਹਦੀ ਰਜਾ ਵਿੱਚ ਹੀ ਤੁਰਨਾ ਚਾਹੀਦਾ ਹੈ।
ਗੁਰਦਾਤਾ ਮਿਲੇ ਤਾਂ ਮਤ ਹੋਵੇ, ਨਿਗੁਰੇ ਮਤ ਨਾ ਗਾਈ।
ਹੁਣ ਸਤਿਗੁਰੂ ਜੀ ਨੇ ਬੜੇ ਬੇਸ਼ਕੀਮਤੀ ਬਚਨ ਬਖਸ਼ਿਸ਼ ਕੀਤੇ ਨੇ। ਇੱਥੇ ਗੁਰ ਦਾਤਾ ਮਿਲਦਾ, ਗੁਰੂ ਕਦੋਂ ਮਿਲਦਾ, ਮਨੁੱਖ ਦਾ ਗੁਰੂ ਨਾਲ ਕਦੋਂ ਮਿਲਾਪ ਹੁੰਦਾ, ਜਦੋਂ ਕਿਰਪਾ ਕਰਦਾ, ਨਜ਼ਰ ਕਰੇ ਜੇ ਆਪਣੀ ਤਾਂ ਨਜ਼ਰੀ ਸਤਿਗੁਰ ਪਾਈ। ਉਹ ਪਰਮਾਤਮਾ ਜਦੋਂ ਮਨੁੱਖੀ ਜੀਵ 'ਤੇ ਕਿਰਪਾ ਕਰਦਾ, ਉਹਨੂੰ ਗੁਰੂ ਦੀ ਸ਼ਰਨ ਵਿੱਚ ਭੇਜਦਾ, ਜਦੋਂ ਗੁਰੂ ਦੀ ਸ਼ਰਨ ਵਿੱਚ ਆਉਂਦਾ ਤਾਂ ਉਸਦਾ ਜੀਵਨ ਪ੍ਰਕਾਸ਼ ਹੋ ਜਾਂਦਾ। ਪਰ ਧਿਆਨ ਦੇਣਾ, ਨਗੂਰੇ, ਨਿਗੂਰਾ ਇੱਕ ਐਸਾ ਲਫ਼ਜ਼ ਹੈ ਗੁਰਬਾਣੀ ਦੇ ਅੰਦਰ। ਮਹਾਰਾਜ ਕਹਿੰਦੇ ਕਿਸੇ ਚੋਰ ਦਾ ਨਾਂ ਲੈ ਲਓ, ਕਿਸੇ ਹੋਰ ਕਿਸੇ ਦਾ ਨਾਂ ਲੈ ਲਓ, ਕੋਈ ਗੱਲ ਨਹੀਂ, ਪਰ ਨਿਗੂਰੇ ਕਾ ਹੈ ਨਾਉ ਬੁਰਾ। ਗੁਰੂ ਸਵਾਰਿਓ, ਆ ਸਮਾਂ ਆ ਗਿਆ ਜੇ ਜਿਸ ਦਿਨ ਮੇਰੇ ਕਲਗੀਧਰ ਪਾਤਸ਼ਾਹ ਨੇ ਖੰਡੇ ਬਾਟੇ ਦੀ ਪਹੁਲ ਤਿਆਰ ਕਰਕੇ ਖਾਲਸੇ ਦੀ ਸਾਜਨਾ ਕੀਤੀ, ਉਹ ਸਮਾਂ ਆ ਗਿਆ ਜੇ ਉਸ ਸਮੇਂ ਨੂੰ ਸੰਪੂਰਨ ਆਪਣਾ ਜੀਵਨ ਸਫਲ ਕਰਨ ਲਈ। ਅੱਜ ਤੋਂ ਹੀ ਜਿਹੜਾ ਕੋਈ ਮਨੁੱਖੀ ਜੀਵ ਮਾਈ ਭਾਈ ਅਜੇ ਤੱਕ ਗੁਰੂ ਵਾਲਾ ਨਹੀਂ ਬਣਿਆ, ਤੇ ਉਹ ਅੱਜ ਤੋਂ ਹੀ ਗੁਰੂ ਅੱਗੇ ਅਰਦਾਸ ਕਰਨੀ ਸ਼ੁਰੂ ਕਰੋ, ਸੱਚੇ ਪਾਤਸ਼ਾਹ ਸਭ ਤੋਂ ਵੱਡੀ ਤ੍ਰਿਗਾਕਾਰ ਮਨੁੱਖ ਲਈ ਹੈ ਕਿ ਉਹ ਨਿਗੂਰਾ ਹੈ। ਇਸ ਤੋਂ ਵੱਡੀ ਤ੍ਰਿਗਾਕਾਰ ਸੰਸਾਰ ਵਿੱਚ ਕੋਈ ਨਹੀਂ ਹੈ, ਨਿਗੂਰਾ ਹੈ। ਹੁਣ ਮੇਰੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਹੜਾ ਨਿਗੂਰਾ ਹੈ ਉਹਦੇ ਅੰਦਰ ਇਹ ਸਹਿਜ ਕਿੱਥੋਂ ਪੈਦਾ ਹੋਏਗਾ?
ਜਿਉਂ ਚਲਾਏ ਤਿਉਂ ਚੱਲ ਹੈ ਭਾਈ, ਹੋਰ ਕਿਆ ਕੋ ਕਰੇ ਚਤੁਰਾਈ।
ਕੋਈ ਹਿਕਮਤਾਂ ਨਾਲ, ਕੋਈ ਚਤੁਰਾਈਆਂ, ਕੋਈ ਸਿਆਣਪਾਂ ਦੇ ਨਾਲ ਕਵੇ ਕਿ ਮੈਂ ਉਸ ਮਾਲਕ ਦੀ ਪ੍ਰਾਪਤੀ ਕਰ ਲਵਾਂਗਾ, ਹਿਕਮਤ ਹੁਕਮ ਨਾ ਪਾਇਆ ਜਾਏ। ਮਹਾਰਾਜ ਜੀ ਬਚਨ ਕਰਦੇ, ਤੇਰੀਆਂ ਅਨੇਕ ਪ੍ਰਕਾਰ ਦੀਆਂ ਚਤਰਾਈਆਂ ਜਿਹੜੀਆਂ ਨੇ ਉਹ ਕਿਸੇ ਕੰਮ ਨਹੀਂ ਆਉਣੀਆਂ। ਗੁਰੂ ਮਹਾਰਾਜ ਕਿਰਪਾ ਕਰਦੇ ਕਿ ਤੂੰ ਆਪਣੇ ਜੀਵਨ ਦੇ ਅੰਦਰ ਗੁਰੂ ਵਾਲਾ ਬਣ ਜਾ।
ਇੱਕ ਭਰਮ ਭੁਲਾ ਇੱਕ ਭਗਤੀ ਰਾਤੇ, ਤੇਰਾ ਖੇਲ ਅਪਾਰਾ।
ਇਹ ਪਰਮੇਸ਼ਵਰ ਦਾ ਅਧਿਕਾਰ ਹੈ, ਇਹ ਉਸਦਾ ਹੁਕਮ ਹੈ। ਸੰਸਾਰ ਦੇ ਅੰਦਰ ਅਨੇਕਾਂ ਜੀਵ ਨੇ ਭਟਕਣਾ ਵਿੱਚ ਪਾਏ ਹੋਏ ਨੇ, ਅਨੇਕਾਂ ਜੀਵਾਂ ਨੂੰ ਆਪਣੀ ਸ਼ਰਨ ਵਿੱਚ ਲਿਆ ਕੇ ਗੁਰੂ ਨਾਲ ਮਿਲਾਪ ਕਰਾ ਦਿੱਤਾ ਹੋਇਆ। ਇਹ ਸਾਰਾ ਜਿਹੜਾ ਖੇਲ ਹੈ ਇਹ ਬੜਾ ਅਜੀਬ ਹੈ, ਬੜਾ ਅਚਰਜ ਹੈ, ਕੋਤਕ ਭਰਿਆ। ਇਹਨੂੰ ਸਮਝਣ ਲਈ ਗੁਰੂ ਦੀ ਕਿਰਪਾ ਚਾਹੀਦੀ ਹੈ।
ਜਿਤ ਤੁਧ ਲਾਏ ਤਿਹਾ ਫਲ ਪਾਇਆ, ਤੂੰ ਹੁਕਮ ਚਲਾਵ ਨਿਹਾਰਾ।
ਜੈਸੇ ਜੈਸੇ ਮਹਾਰਾਜ ਜੀ ਨੇ, ਅਕਾਲ ਪੁਰਖ ਨੇ ਮਨੁੱਖੀ ਜੀਵ ਦੇ ਕਰਮ ਪ੍ਰਾਲਬਧ ਲਿਖੀ ਹੈ, ਐਸਾ ਉਸਨੂੰ ਫਲ ਮਿਲਦਾ। ਇਹੀ ਉਸਦਾ ਹੁਕਮ ਸੰਸਾਰ ਤੇ ਚੱਲ ਰਿਹਾ ਹੈ।
ਸੇਵਾ ਕਰੀ ਜੇ ਕਿਛ ਹੋਵੇ ਆਪਣਾ, ਜੀਉ ਪਿੰਡ ਤੁਮਾਰਾ।
ਅਸੀਂ ਜਦੋਂ ਸੇਵਾ ਕਰਦੇ ਹਾਂ, ਦੋ ਹੀ ਅੰਗ ਨੇ, ਇੱਕ ਸੇਵਾ ਤੇ ਇੱਕ ਸਿਮਰਨ। ਮਹਾਰਾਜ ਜੀ ਕਹਿੰਦੇ ਸੇਵਾ ਕਰਕੇ ਵੀ ਪਰਮੇਸ਼ਵਰ ਨਾਲ ਮਿਲਾਪ ਹੋ ਜਾਂਦਾ, ਸਿਮਰਨ ਕਰਕੇ ਵੀ ਮਿਲਾਪ ਹੋ ਜਾਂਦਾ। ਪਰ ਸੇਵਾ ਕਿਹੜੀ? ਸੇਵਾ ਕਰਤ ਹੋਏ ਨਹਿਕਾਮੀ, ਜਿਸਕੋ ਹੋਤ ਪ੍ਰਾਪਤ ਸਵਾਮੀ। ਪਰ ਮੈਨੂੰ ਖਿਮਾ ਕਰਨਾ, ਅਸੀਂ ਚਾਰ ਦਿਨ ਕਿਧਰੇ ਧਰਮ ਸਥਾਨ ਵੀ ਸੇਵਾ ਕਰੀਏ, ਸੰਗਤ ਨੇ ਰੋਜ਼ ਦੇਖਣਾ, ਸੰਗਤ ਨੇ ਕਹਿਣਾ ਇਹ ਬੜਾ ਭਲਾ ਪੁਰਸ਼ ਹੈ, ਬੜੀ ਸੇਵਾ ਕਰਦਾ। ਪਰ ਜਦੋਂ ਸੰਗਤ ਦੇ, ਦੁਨੀਆਂ ਦੇ ਬੋਲ ਉਸ ਸੇਵਾ ਕਰਨ ਵਾਲੇ ਦੇ ਕੰਨਾਂ ਰਾਹੀਂ ਮਨ ਪਕੜਦਾ ਨਾ, ਬਸ ਥਿੜਕ ਜਾਂਦਾ। ਮੇਰੇ ਵਰਗਾ ਸੇਵਾਦਾਰੀ ਕੋਈ ਨਹੀਂ, ਸਾਰੇ ਸਿਫਤ ਕਰਦੇ ਹੈ। ਮਹਾਰਾਜ ਕਹਿੰਦੇ ਤੂੰ ਪਕੜਿਆ ਗਿਆ, ਜਦੋਂ ਵੀ ਸੇਵਾ ਕਰੋ ਨਾਲ ਨਾਲ ਇਹ ਬਾਣੀ ਦੀ ਤੁਕ ਦੀ ਅਰਦਾਸ ਕਰੋ। ਕੋਈ ਵੀ ਸੇਵਾ ਕਰਦੇ ਹੋ, ਅਗਰ ਉਸ ਅਹੰਗ ਦੀ ਭਾਵਨਾ ਤੋਂ ਬਚਣਾ, ਇਹ ਪਾਵਨ ਬਾਣੀ ਦੀ ਗੁਰੂ ਨਾਨਕ ਪਾਤਸ਼ਾਹ ਦੀ ਤੁਕ ਨਾਲ ਨਾਲ ਪੜ੍ਹੀ ਜਾਣੀ ਹੈ। ਸੇਵਾ ਕਰੀ ਜੇ ਕਿਛ ਹੋਵੇ ਆਪਣਾ। ਹੇ ਮੇਰੇ ਵਾਹਿਗੁਰੂ ਜੀ, ਮੈਂ ਕੌਣ ਹਾਂ ਸੇਵਾ ਕਰਨ ਵਾਲਾ? ਇਹ ਜਿੰਦ ਵੀ ਤੇਰੀ, ਇਹ ਸਰੀਰ ਵੀ ਤੇਰਾ, ਮੈਂ ਕੌਣ ਹਾਂ ਸੇਵਾ ਕਰਨ ਵਾਲਾ? ਸੇਵਾ ਕਰੀ ਜੇ ਕਿਛ ਹੋਵੇ ਆਪਣਾ, ਜੀਉ ਪਿੰਡ ਤੁਮਾਰਾ। ਇੱਕ ਬਚਨ ਕਰਾਂ ਮੈਂ, ਦੋ ਅੰਗ ਸਨ, ਇੱਕ ਸੇਵਾ ਇੱਕ ਸਿਮਰਨ ਦਾ। ਬਾਣੀ ਪੜ੍ਹਨੀ ਮੁਬਾਰਕ ਹੈ, ਇਹ ਭਾਗਾਂ ਨਾਲ ਮਿਲਦੀ ਹੈ, ਨਿਤਨੇਮ ਕਰਨਾ ਮੁਬਾਰਕ ਹੈ। ਪਰ ਅੱਜ ਕੀ ਹੋ ਗਿਆ, ਬਾਣੀ ਪੜ੍ਹਦਿਆਂ ਪੜ੍ਹਦਿਆਂ ਵੀ ਹੰਕਾਰੀ ਹੋ ਜਾਂਦਾ ਮਨੁੱਖ। ਤੁਸੀਂ ਕਿੰਨੀਆਂ ਬਾਣੀਆਂ ਪੜ੍ਹਦੇ ਜੀ? ਪੰਜ ਪੜ੍ਹਦੇ ਹਾਂ ਜੀ। ਕਹਿੰਦੇ ਪੰਜ ਵੀ ਕੋਈ ਬਾਣੀਆਂ ਹੁੰਦੀਆਂ? ਸਾਡਾ ਤਾਂ ਨਿਤਨੇਮ 15 ਬਾਣੀਆਂ ਦਾ ਆ ਗਈ ਨਾ ਵਿੱਚ। ਹੁਣ ਮਹਾਰਾਜ ਜੀ ਕਹਿੰਦੇ ਸਿਮਰਨ ਨੇ ਤੈਨੂੰ ਮਿਲਾਪ ਕਰਾਉਣਾ ਸੀ, ਵਿੱਚ ਰੁਕਾਵਟ ਕਿਉਂ ਪੈ ਗਈ? ਜੇ ਰੁਕਾਵਟ ਪੈ ਗਈ ਤਾਂ ਅਰਦਾਸ ਕਰ। ਅਤੇ ਉਹ ਅਰਦਾਸ ਕੀ ਹੈ? ਵੀ ਮੈਂ ਨੇਮ ਨਿਭਾਉਂਦਾ। ਮਹਾਰਾਜ ਕਹਿੰਦੇ ਨਾ, ਜਦੋਂ ਸਿਮਰਨ ਕਰਨਾ, ਸਤਿਗੁਰੂ ਜੀ ਦੀ ਬਾਣੀ ਪੜ੍ਹਨੀ, ਨਾਲ ਹੀ ਅਰਦਾਸ ਕਰਨੀ, ਨੇਮ ਨਿਭਾਇਓ ਸਤਿਗੁਰੂ ਪ੍ਰਭ ਕਿਰਪਾ ਧਾਰੀ। ਮੈਂ ਕੌਣ ਅੰਮ੍ਰਿਤ ਵੇਲੇ ਉੱਠਣ ਵਾਲਾ? ਮੈਂ ਕੌਣ ਹਾਂ ਤੇਰੀ ਬਾਣੀ ਪੜ੍ਹਨ ਵਾਲਾ? ਤੂੰ ਮੇਰੇ 'ਤੇ ਕਿਰਪਾ ਕਰਕੇ ਮੈਨੂੰ ਜਗਾ ਦਿੱਤਾ ਅਤੇ ਮੇਰੇ ਕੋਲੋਂ ਨੇਮ ਨਿਭਾ ਲਿਆ, ਤੇਰੀ ਬਹੁਤ ਬਹੁਤ ਕਿਰਪਾ ਹੈ।
ਸਤਿਗੁਰ ਮਿਲਿਆ ਕਿਰਪਾ ਕਿੰਨੀ, ਅੰਮ੍ਰਿਤ ਨਾਮ ਅਧਾਰਾ।
ਸਤਿਗੁਰ ਮਿਲਿਆ, ਹੁਣ ਸਤਿਗੁਰ ਕੌਣ ਹੈ? ਜਿਤ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਅੱਜ ਬਹੁਤ ਦੰਬੀ ਪਖੰਡੀ ਭੇਖੀ ਗੁਰੂ ਬਣੇ ਫਿਰਦੇ ਹੈ, ਬਹੁਤ ਤਾਰਤ ਵਿੱਚ ਲੋਕ ਤੁਰੇ ਫਿਰਦੇ ਹੈ, ਪਰ ਮੇਰੇ ਸਤਿਗੁਰੂ ਮਹਾਰਾਜ ਕਹਿੰਦੇ ਨਾ ਭਾਈ, ਸੱਚਾ ਗੁਰੂ ਜਿਸ ਦੇ ਮਿਲਾਪ ਦੇ ਨਾਲ ਮੈਨੂੰ ਖਿਮਾ ਕਰ ਲੈਣਾ, ਤੁਸੀਂ ਨਿਤਾ ਪ੍ਰਤੀ ਆਉਂਦੇ ਹੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ, ਸੱਚੇ ਸਾਹਿਬ ਨੇ, ਸੱਚੇ ਸਤਿਗੁਰੂ ਨੇ। ਕਈ ਵਾਰੀ ਤੁਹਾਡੇ ਮਨ 'ਚ ਆਉਂਦਾ ਹੋਏਗਾ ਕਿ ਸਤਿਗੁਰੂ ਜੀ ਦੇ ਕੋਲ ਜਾਈਦਾ, ਮਨ ਵਿੱਚੋਂ ਕਿਉਂ ਨਹੀਂ ਝੰਝਟ ਕਲੇਸ਼ ਜੰਜਾਲ ਕਿਉਂ ਨਹੀਂ ਖਤਮ ਹੁੰਦੇ, ਆਨੰਦ ਕਿਉਂ ਨਹੀਂ ਆ ਰਿਹਾ? ਕਹਿ ਸਕਦੇ ਹੋ, ਰੋਜ਼ ਆਨੰਦ ਦੀ ਬਾਣੀ ਪੜ੍ਹਦੇ ਹੋ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ। ਆਨੰਦ ਕਦੋਂ ਆਏਗਾ? ਜਦੋਂ ਤੁਸੀਂ ਸਤਿਗੁਰੂ ਨੂੰ ਪ੍ਰਾਪਤ ਕਰ ਲਵੋ ਜਾਂ ਸਤਿਗੁਰੂ ਜੀ ਦੇ ਹੋ ਜਾਓ। ਇਹ ਪੜ੍ਹਨ ਨਾਲ ਆਨੰਦ ਨਹੀਂ ਆਏਗਾ, ਜਿਹੜਾ ਆਨੰਦ ਮਨੁੱਖ ਦੇ ਜੀਵਨ ਨੂੰ ਮਿਲਾਪ ਕਰਾਉਂਦਾ ਉਹ ਕਦੋਂ ਆਏਗਾ? ਜਦੋਂ ਤੁਸੀਂ ਸਤਿਗੁਰ ਦੇ ਬਣ ਜਾਓ, ਸਤਿਗੁਰ ਤੁਹਾਡਾ ਬਣ ਜਾਏ। ਸਤਿਗੁਰ ਤਾਂ ਤੁਹਾਡਾ ਹੈ, ਪਰ ਤੁਸੀਂ ਸਤਿਗੁਰ ਦੇ ਨਹੀਂ ਬਣੇ, ਆਨੰਦ ਨਹੀਂ ਆਏਗਾ। ਇੱਥੇ ਸਤਿਗੁਰ ਮਿਲਿਆ, ਕਿਰਪਾ ਕਿੰਨੀ, ਅੰਮ੍ਰਿਤ ਨਾਮ ਅਧਾਰਾ। ਸਤਿਗੁਰ ਜਦੋਂ ਕਿਰਪਾ ਕਰਦਾ ਕਦੇ ਕਿਸੇ 'ਤੇ, ਅੰਮ੍ਰਿਤ ਦੀ ਬਖਸ਼ਿਸ਼ ਕਰਦਾ। ਹੁਣ ਅੰਮ੍ਰਿਤ ਹੈ ਕੀ ਹੈ? ਇਹ ਦੋ ਲਫ਼ਜ਼ਾਂ ਦਾ ਸੁਮੇਲ ਹੈ, ਐੜਾ ਪਲੱਸ ਮ੍ਰਿਤ। ਮ੍ਰਿਤ ਕਹਿੰਦੇ ਨੇ ਮੌਤ ਨੂੰ, ਮ੍ਰਿਤਿਊ ਮੌਤ। ਹੁਣ ਇਹ ਮ੍ਰਿਤ ਦੇ ਅੱਗੇ ਜਦੋਂ ਐੜਾ ਲੱਗ ਜਾਂਦਾ ਤੇ ਉਸ ਵਕਤ ਕੀ ਹੁੰਦਾ? ਅੰਮ੍ਰਿਤ ਬਣ ਜਾਂਦਾ, ਭਾਵ ਕਿ ਮੌਤ ਰਹਿਤ ਜੀਵਨ ਬਣ ਜਾਂਦਾ, ਮੌਤ ਰਹਿਤ ਜੀਵਨ ਬਣ ਜਾਂਦਾ। ਪਰ ਇਹ ਜਿਹੜਾ ਅੰਮ੍ਰਿਤ ਹੈ, ਇਹ ਇੱਕੋ ਦੇ ਸਕਦਾ, ਸੱਚਾ ਗੁਰੂ ਦੇ ਸਕਦਾ। ਸੱਚੇ ਗੁਰੂ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਬਖਸ਼ਿਸ਼ ਕੀਤੀ, ਤੇ ਉਹ ਬਖਸ਼ਿਸ਼ ਕਰਕੇ ਤੇ ਜਦੋਂ ਮਹਾਰਾਜ ਜੀ ਕਹਿੰਦੇ ਸਤਿਗੁਰੂ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਨਾਮ ਆਧਾਰ, ਅੰਮ੍ਰਿਤ ਜਿਹੜਾ ਹੈ ਜੀਵਨ ਦਾ ਆਧਾਰ ਬਣਾ ਦਿੱਤਾ ਹੈ।
ਗਗਨੰਤਰ ਵਾਸਿਆ ਗੁਣ ਪਰਗਾਸਿਆ ਗੁਣ ਮਹਿ ਗਿਆਨ ਤੇ ਆਨੰਦ।
ਮਹਾਰਾਜ ਜੀ ਵਚਨ ਕਰਦੇ ਗਗਨੰਤਰ, ਗਗਨ ਅੰਤਰ ਤੁਹਾਡਾ ਅੰਤਸ਼ਕਰਨ, ਸਪੇਸ, ਤੁਹਾਡੇ ਅੰਤਸ਼ਕਰਨ ਦੇ ਅੰਦਰ ਜਦੋਂ ਸਤਿਗੁਰ ਦੀ ਕਿਰਪਾ ਦੇ ਨਾਲ ਗੁਣ ਪ੍ਰਕਾਸ਼ ਹੋ ਜਾਂਦੇ ਹੈ। ਅਸਲ ਵਿੱਚ ਕੀ ਹੈ? ਬਿਨ ਗੁਣ ਕੀਤੇ ਭਗਤ ਨਾ ਹੋਏ। ਸਤਿਗੁਰ ਦੀ ਕਿਰਪਾ ਹੋਈ, ਉਹ ਤੁਹਾਡੇ ਅੰਤਸ਼ਕਰਨ ਦੇ ਅੰਦਰ ਗੁਣਾਂ ਦਾ ਪ੍ਰਕਾਸ਼ ਕੀਤਾ, ਅਤੇ ਜਦੋਂ ਗੁਣਾਂ ਦਾ ਪ੍ਰਕਾਸ਼ ਕੀਤਾ ਮਹਾਰਾਜ ਜੀ ਵਚਨ ਕਰਦੇ, ਅਤੇ ਫਿਰ ਹੋਇਆ ਕਿ ਗੁਣ ਮੈਂ ਗਿਆਨ ਅਤੇ ਆਨੰਗ, ਗੁਣ ਕਹਿ ਗੁਣੀ ਸਮਾਵਣੇ ਆ। ਜਿੰਨਾ ਤੁਸੀਂ ਗੁਰੂ ਦੀ ਕਿਰਪਾ ਨਾਲ, ਆਪਣੇ ਤੌਰ 'ਤੇ ਆਪਾਂ ਬੜੇ ਗੁਣ ਗਾਉਂਦੇ ਹਾਂ ਪਰਮੇਸ਼ਵਰ ਦੇ, ਗੱਲ ਨਹੀਂ ਬਣਦੀ, ਗੁਰੂ ਦੀ ਕਿਰਪਾ ਨਾਲ। ਕਿਉਂ? ਮਤ ਕੋ ਭਰਮ ਭੁੱਲੇ ਸੰਸਾਰ, ਗੁਰ ਬਿਨ ਕੋਏ ਨਾ ਉਤਰ ਸਪਾਰ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਮਹਾਰਾਜ ਜੀ ਕਹਿੰਦੇ ਤੁਹਾਡੇ ਕੋਲ ਗੁਣ ਤਾਂ ਹੈ ਨੇ, ਪਰ ਗੁਰੂ ਦੀ ਕਿਰਪਾ ਨਾਲ ਗੁਣਾਂ ਦਾ ਪ੍ਰਵੇਸ਼ ਜਦੋਂ ਹੁੰਦਾ ਹੈ, ਕਿਉਂਕਿ ਆਪਣੇ ਆਪ 'ਚ ਗੁਣ ਅਹੰਗ ਨੂੰ ਪੈਦਾ ਕਰ ਦਿੰਦੇ ਹੈ, ਹੋਮੇ ਗੁਣਾਂ 'ਤੇ ਸਵਾਰੀ ਕਰਦਾ। ਇਸ ਲਈ ਗੁਰੂ ਦੀ ਜ਼ਰੂਰਤ ਪਈ ਹੈ। ਅਤੇ ਮਹਾਰਾਜ ਜੀ ਕਹਿੰਦੇ ਉਹ ਗੁਣ ਨਾਲ ਜਦੋਂ ਸਤਿਗੁਰ ਕਿਰਪਾ ਕਰਕੇ ਤੁਹਾਡੇ ਅੰਦਰ ਪ੍ਰਕਾਸ਼ ਕਰਦਾ, ਅਤੇ ਫਿਰ ਕੀ ਹੁੰਦਾ? ਗਿਆਨ ਅਤੇ ਆਨੰਗ, ਅਤੇ ਫਿਰ ਉਹ ਅੰਤਰ ਆਤਮਾ ਸਾਰਾ ਕੁਝ ਧਿਆਨ ਵਿੱਚ ਆ ਜਾਂਦਾ ਹੈ।
ਨਾਮ ਮਨ ਭਾਵੈ ਕਹੈ ਕਹਾਵੈ ਤੱਤੋ ਤੱਤ ਵਖਾਨੰ।
ਜਿਸ ਦੇ ਅੰਦਰ ਨਾਮ ਗੁਰੂ ਦੀ ਕਿਰਪਾ ਨਾਲ ਪ੍ਰਕਾਸ਼ ਹੋ ਗਿਆ, ਉਹ ਆਪ ਵੀ ਜਪਦਾ, ਅਤੇ ਫਿਰ ਹੋਰਨਾਂ ਨੂੰ ਪ੍ਰੇਰਨਾ ਦਿੰਦਾ, ਆਪ ਜਪੋ ਅਵਰਹ ਨਾਮ ਜਪਾਓ ਦੀ ਅਵਸਥਾ ਵਿੱਚ ਜਾਂਦਾ। ਤੱਤੋ ਤੱਤ ਵਖਾਨੰਗ, ਤੱਤ ਕੀ ਹੈ? ਮੂਲ ਕੀ ਹੈ? ਇੱਕ ਪਰਿਪੂਰਨ ਪਰਮੇਸ਼ਵਰ, ਉਸ ਦਾ ਹੀ ਪਸਾਰਾ ਦ੍ਰਿਸ਼ਟਮਾਨ ਕਰਾਉਂਦਾ ਹੈ।
ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਜਗ ਬਹੁਰਾਨੰਗ।
ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਬਹੁਰਾਨੰਗ। ਸ਼ਬਦ ਗੁਰੂ ਹੈ, ਸ਼ਬਦ ਗੁਰੂ ਦੀ ਕਿਰਪਾ ਤੋਂ ਬਿਨਾਂ ਮਨੁੱਖੀ ਜੀਵ ਭਟਕਦਾ ਫਿਰਦਾ, ਕਮਲਿਆਂ ਵਾਂਗੂ ਭਟਕਦਾ ਫਿਰਦਾ, ਦੁਖੀ ਹੈ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਜਦੋਂ ਗੁਰੂ ਦੀ ਕਿਰਪਾ ਸ਼ਬਦ ਰਾਹੀਂ ਅੰਦਰ ਪ੍ਰਕਾਸ਼ ਹੁੰਦਾ ਨਾ, ਉਹ ਮਨੁੱਖੀ ਜੀਵ ਦਾ ਹਿਰਦਾ ਵਿਸ਼ਾਲ, ਗਹਿਰ ਗੰਭੀਰ, ਭਾਵ ਉਸ ਨੂੰ ਸਭ ਚੇਤਨਾ ਜਿਹੜੀ ਹੈ ਨਿਰੰਕਾਰ ਦੀ, ਉਹ ਅਨੁਭਵ ਹੁੰਦੀ ਹੈ। ਬਿਨ ਸ਼ਬਦ ਹੈ ਜਗ ਬੋ ਰਾਨਿੰਗ, ਬਿਨਾਂ ਗੁਰੂ ਤੋਂ ਸਾਰਾ ਸੰਸਾਰ ਕਮਲਿਆ ਫਿਰਦਾ ਹੈ।
ਪੂਰਾ ਬੈਰਾਗੀ ਸਹਿਜ ਸੁਭਾਗੀ ਸੱਚ ਨਾਨਕ ਮਨ ਮਾਨੰਗ।
ਪੂਰਾ ਬੈਰਾਗੀ, ਹੁਣ ਇੱਥੇ ਪੂਰਾ ਇਸ ਵਾਸਤੇ ਲਗਾਇਆ ਕਿ ਅਧੂਰੇ ਦੀ ਗੱਲ ਖਤਮ ਹੋ ਗਈ, ਯਾਤਰਾ ਆਰੰਭ ਹੋਈ ਸੀ ਅਤੇ ਹੁਣ ਮਿਲਾਪ ਹੋ ਗਿਆ ਅਤੇ ਸੰਪੂਰਨ ਹੋ ਗਈ। ਪੂਰਾ ਬੈਰਾਗੀ ਕੌਣ ਤਿਆਗੀ? ਜਿਸ ਦੇ ਅੰਦਰ ਗੁਰੂ ਦੀ ਕਿਰਪਾ ਨਾਲ ਪਰਿਪੂਰਨ ਪਰਮੇਸ਼ਵਰ ਦੇ ਮਿਲਾਪ ਦੀ ਤਾਂਘ ਹਮੇਸ਼ਾ ਬਣੀ ਰਹਿੰਦੀ ਹੈ। ਤਾਂਘ ਬਣਾਉਣ ਵਾਸਤੇ ਵਿਛੋੜੇ ਦਾ ਅਹਿਸਾਸ ਜ਼ਰੂਰੀ ਹੈ। ਸਤਿਗੁਰੂ ਮਹਾਰਾਜ ਜੀ ਕਿਰਪਾ ਰਹਿਮਤ ਬਖਸ਼ਿਸ਼ ਕਰਦੇ ਕਿ ਉਸ ਵਕਤ ਕੀ ਹੋਇਆ, ਸਹਿਜ ਸੁਭਾਗੀ ਉਹ ਵੱਡੇ ਭਾਗਾਂ ਵਾਲਾ ਬਣ ਗਿਆ, ਅਤੇ ਨਾਲ ਹੀ ਸੱਚ ਨਾਨਕ ਧੰਨ ਗੁਰੂ ਨਾਨਕ ਪਾਤਸ਼ਾਹ ਬਚਨ ਕਰਦੇ, ਇਹੀ ਸੱਚ ਪ੍ਰਕਾਸ਼ ਜਦੋਂ ਮਨ ਮੰਨ ਲੈਂਦਾ ਹੈ, ਉਹ ਅਸਲ ਵਿੱਚ ਪੂਰਨ ਵੈਰਾਗੀ ਭਾਵ ਜੀਵਨ ਸਫਲ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਜੀ ਦਾ ਬਚਨ ਹੈ, ਇਹ ਸੰਸਾਰ ਜਿਹੜਾ ਜਨਮ ਤੋਂ ਬਾਅਦ ਮੌਤ ਤੋਂ ਪਹਿਲੇ ਦਾ ਸਮਾਂ ਜੀਵਨ ਕਿਹਾ ਜਾਂਦਾ ਹੈ। ਮੈਂ ਫਿਰ ਦੁਹਰਾ ਦਿਆਂ, ਜਨਮ ਤੋਂ ਬਾਅਦ ਮੌਤ ਤੋਂ ਪਹਿਲਾਂ ਦਾ ਸਮਾਂ ਜੀਵਨ ਕਹਾਉਂਦਾ ਹੈ। ਇਹ ਸਾਰੇ ਸੰਸਾਰ ਦੇ ਜੀਵ ਜਿਉਂਦੇ ਨੇ ਜੀਵਨ, ਪਰ ਮਹਾਰਾਜ ਜੀ ਕਹਿੰਦੇ ਨੇ ਹੇ ਮਨੁੱਖ, ਤੂੰ ਜੀਵਨ ਜਿਉਣ ਲਈ ਨਹੀਂ ਆਇਆ, ਤੂੰ ਜੀਵਨ ਜਿਉਣ ਲਈ ਨਹੀਂ ਆਇਆ, ਤੂੰ ਸਫਲ ਜੀਵਨ ਜਿਉਣ ਲਈ ਆਇਆ। ਜੀਵਨ ਤੇ ਇੱਕ ਸੂਖਸ਼ਮ ਕੀੜੀ ਵੀ ਜੀ ਰਹੀ ਹੈ, ਪਸ਼ੂ ਵੀ ਜੀ ਰਹੇ ਹੈ, ਪੰਛੀ ਵੀ ਜੀ ਰਹੇ ਹੈ, ਅਗਰ ਤੂੰ ਵੀ ਜੀ ਰਿਹਾ ਹੈ ਫਿਰ ਫਰਕ ਕੀ ਹੋਇਆ? ਨਹੀਂ ਨਹੀਂ, ਤੂੰ ਜੀਵਨ ਜਿਉਣ ਲਈ ਨਹੀਂ ਆਇਆ, ਤੂੰ ਸਫਲ ਜੀਵਨ ਜਿਉਣ ਲਈ ਆਇਆ। ਹੁਣ ਸਫਲ ਜੀਵਨ ਕਿਵੇਂ ਜੀਵਿਆ ਜਾਏ? ਜੀਵਨ ਸਫਲ ਜੀਵਨ ਸੁਣ ਹਰ ਜਪ ਜਪ ਸਦ ਜੀਵਨਾ। ਇੱਥੇ ਸਤਿਗੁਰੂ ਜੀ ਨੇ ਦੋ ਵਾਰੀ ਜਪ ਜਪ ਕਿਹਾ, ਇਹ ਕੋਈ ਲੜੀ ਨੂੰ ਜੋੜਨ ਵਾਸਤੇ ਨਹੀਂ ਕਿਹਾ, ਇਸਦੇ ਅੰਤਰੀਵ ਭਾਵ ਨੇ ਜਪ ਜਪ ਦੋ ਵਾਰੀ ਕਿਹਾ। ਜਪ ਜਪ ਤੋਂ ਭਾਵ ਜਿਵੇਂ ਮੈਂ ਅੱਗੇ ਵੀ ਬੇਨਤੀ ਕੀਤੀ ਹੈ, ਰਸਨਾ ਪਵਿੱਤਰ ਕਰੋ, ਆਖੋ ਜੀ ਸਤਨਾਮ ਸ਼੍ਰੀ। ਇਹ ਜਿਹੜਾ ਅਸੀਂ ਜਪ ਜਪਿਆ ਇਹ ਇੱਕ ਤਲੀ ਹੈ, ਇਹ ਤਨ ਤਲ ਦਾ ਜਪ ਹੈ। ਇੱਥੇ ਮਹਾਰਾਜ ਕਹਿੰਦੇ ਨਹੀਂ, ਜਪ ਜਪ ਜਿੱਥੇ ਤਨ ਕਰਕੇ ਜਪਣਾ ਉੱਥੇ ਮਨ ਕਰਕੇ ਵੀ ਜਪਣਾ ਹੈ। ਤਨ ਤਲ ਤੇ ਜਪਿਆ ਹੋਇਆ ਨਾਮ ਅਧੂਰੇ ਕਿਰਿਆ ਵਿੱਚ ਹੈ, ਇਸ ਨੂੰ ਸੰਪੂਰਨ ਕਰਦਾ ਜਦੋਂ ਇਹ ਮਨ ਜਪਣਾ ਸ਼ੁਰੂ ਕਰ ਦਿੰਦਾ। ਹੁਣ ਮਨ ਜਦੋਂ ਜਪੇਗਾ ਮਨ ਤੇ ਤਨ ਕਰਕੇ, ਉਦੋਂ ਹੀ ਮਨੁੱਖ ਪਰਮਾਤਮਾ ਵਾਹਿਗੁਰੂ ਜੀ ਦੀ ਅਨੁਭਵਤਾ ਨੂੰ ਅਨੁਭਵ ਕਰਕੇ ਗੁਰੂ ਦੀ ਕਿਰਪਾ ਨਾਲ ਜੀਵਨ ਸਫਲ ਕਰ ਸਕਦਾ ਹੈ। ਅਤੇ ਜੀਵਨ ਦੀ ਸਫਲਤਾ, ਸਤਿਗੁਰ ਜੀ ਨੇ ਬਚਨ ਕੀਤਾ, ਗੁਰੂ ਕੇ ਕਹਾਉਣ ਵਾਲੇ ਸਿੱਖੋ, ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਵਾਲੇ ਬਣ ਜਾਓ। ਬਹੁਤ ਭਿਆਨਕ ਸਮਾਂ ਆ ਰਿਹਾ, ਅਨੇਕਾਂ ਪ੍ਰਕਾਰ ਦੇ ਭੇਖ, ਅਨੇਕਾਂ ਪ੍ਰਕਾਰ ਦੀਆਂ ਕਿਰਿਆਵਾਂ ਇਸ ਵਕਤ ਖਾਲਸਾ ਪੰਥ ਦੇ ਉੱਪਰ ਬਹੁਤ ਨਿਗਾਹ ਬੰਨ ਕੇ ਸਾਜ਼ਿਸ਼ਾਂ ਰਚ ਰਹੀਆਂ ਨੇ, ਜਿੱਥੇ ਸਰੀਰ ਕਰਕੇ ਅਨੇਕਾਂ ਬਿਮਾਰੀਆਂ ਪੈਦਾ ਹੋ ਰਹੀਆਂ ਨੇ, ਲਾ ਇਲਾਜ ਨੇ, ਉੱਥੇ ਵਿਰਸੇ ਨੂੰ ਢਾਹ ਲਾਉਣ ਲਈ ਅਨੇਕਾਂ ਪ੍ਰਕਾਰ ਦੇ ਰੋਗ ਰੂਪੀ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ। ਉਹਨਾਂ ਤੋਂ ਬਚਾਵ ਇੱਕੋ ਤਰੀਕੇ ਨਾਲ ਹੈ, ਉਹ ਬਚਾਵ ਹੈ ਗੁਰੂ ਵਾਲਾ ਬਣ ਜਾਣਾ। ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਇਹ ਜਿਹੜਾ ਜੀਵਨ ਹੈ ਉਹ ਖਾਲਸਾ ਪੰਥ ਦਾ ਤਦੇ ਨਰੋਆ ਰਹਿ ਸਕਦਾ, ਅਤੇ ਉਹ ਹੈ ਅਮਰ ਦੀ ਪ੍ਰਾਪਤੀ ਕਰਨੀ। ਦੇਖੋ, ਮੁਸਲਮਾਨ ਨਹੀਂ ਕਹਿੰਦਾ ਕਿਸੇ ਨੂੰ ਵੀ ਮੁਸਲਮਾਨ ਬਣ ਜਾ, ਕਿਉਂਕਿ ਉਹ ਜਦੋਂ ਪੈਦਾ ਹੁੰਦਾ ਨਾਲ ਹੀ ਸੁਨਤ ਕਰ ਦਿੱਤੀ ਜਾਂਦੀ ਹੈ, ਕਲਮਾ ਪੜ੍ਹਾ ਦਿੱਤੀਆਂ ਜਾਂਦੀਆਂ, ਉਹਦਾ ਇੱਕ ਰਵਾਨਗੀ ਕਰ ਦਿੱਤੀ ਜਾਂਦੀ ਹੈ। ਹੋਰ ਵੀ ਜਿਹੜੇ ਮਜ਼ਹਬ ਧਰਮ ਨੇ, ਪਰ ਵਾਰ ਵਾਰ ਸਿੱਖ ਪੰਥ ਦੇ ਅੰਦਰ ਸਟੇਜਾਂ ਤੋਂ ਕਿਹਾ ਜਾਂਦਾ, ਗੁਰੂ ਸਵਾਰਿਓ, ਅਮਰ ਛੱਕ ਕੇ ਗੁਰੂ ਵਾਲੇ ਬਣੋ, ਅਮਰ ਛੱਕ ਕੇ ਗੁਰੂ ਵਾਲੇ ਬਣੋ। ਕਿਉਂ ਕਿਹਾ ਜਾਂਦਾ? ਕਿਧਰੇ ਵੇਸਲਾ ਪਾਨਾ ਤਦੇ ਕਿਹਾ ਜਾਂਦਾ। ਹੁਣ ਜਦੋਂ ਤੱਕ ਤੁਸੀਂ ਅੰਮ੍ਰਿਤ ਨਹੀਂ ਛੱਕ ਕੇ ਗੁਰੂ ਵਾਲੇ ਬਣਦੇ, ਇੱਕ ਗੱਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੇ ਬਚਨ ਹੈ, ਗੁਰਮੰਤਰ ਹੀਣਸ ਜੋ ਪ੍ਰਾਣੀ ਦਰਗੰਤ ਜਨਮ ਪ੍ਰਿਸ਼ਟਨ ਹੈ, ਕੂਕਰੈ ਸੂਕਰੈ ਗਰਦਵੈ ਕਾਕੈ ਸਰਪਨੈ ਤੁਲਖਲ ਹੈ। ਗੁਰਮੰਤਰ ਕੀ ਹੈ? ਸਾਰੇ ਰਸਨਾ ਪਵਿੱਤਰ ਕਰੋ, ਆਖੋ ਜੀ ਸਤਨਾਮ ਸ਼੍ਰੀ। ਵਾਹਿਗੁਰੂ ਗੁਰਮੰਤਰ ਹੈ, ਇਹ ਵਾਹਿਗੁਰੂ ਦਾ ਗੁਰਮੰਤਰ ਮੈਂ ਤੁਹਾਨੂੰ ਉਚਾਰਨ ਕਰਵਾ ਸਕਦਾ, ਮੈਂ ਤੁਹਾਨੂੰ ਦੇ ਨਹੀਂ ਸਕਦਾ। ਮੈਂ ਫਿਰ ਦੁਹਰਾਵਾਂ, ਮੈਂ ਗੁਰਮੰਤਰ ਤੁਹਾਨੂੰ ਉਚਾਰਨ ਕਰਵਾ ਸਕਦਾ, ਇਹ ਗੁਰਮੰਤਰ ਮੈਂ ਤੁਹਾਨੂੰ ਦੇ ਨਹੀਂ ਸਕਦਾ। ਇਹ ਗੁਰਮੰਤਰ ਦੇਣ ਦਾ ਅਧਿਕਾਰ ਮੇਰੇ ਗੁਰੂ ਕੋਲ ਹੈ, ਅਤੇ ਮੇਰੇ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਂ ਦੀ ਝੋਲੀ ਵਿੱਚ ਪਾ ਦਿੱਤਾ ਹੈ। ਇਹ ਪੰਜਾਂ ਦੀ ਝੋਲੀ ਵਿੱਚ ਪਾ ਦਿੱਤਾ ਅਤੇ ਇਹ ਹੁਣ ਅਧਿਕਾਰੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਦੇ ਅੰਦਰ ਪੰਜ ਗੁਰੂ ਰੂਪ ਹੋ ਕੇ ਗੁਰਮੰਤਰ ਦੇ ਸਕਦੇ ਨੇ, ਹੋਰ ਕੋਈ ਨਹੀਂ ਦੇ ਸਕਦਾ। ਅਤੇ ਜਿਸ ਨੇ ਅੱਜ ਤੱਕ ਪੰਜਾਂ ਕੋਲੋਂ ਗੁਰੂ ਰੂਪ ਹੋ ਕੇ ਜਿਹੜੇ ਗੁਰਮੰਤਰ ਦੀ ਬਖਸ਼ਿਸ਼ ਕਰਦੇ ਨੇ, ਅਗਰ ਉਹਨਾਂ ਕੋਲੋਂ ਨਹੀਂ ਲਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ, ਸੱਚੇ ਪਾਤਸ਼ਾਹ ਗੁਰਮੰਤਰ ਹੀਨਸ ਜੋ ਪ੍ਰਾਣੀ, ਜਿਸ ਨੇ ਅੱਜ ਤੱਕ ਗੁਰਮੰਤਰ ਨਹੀਂ ਲਿਆ ਉਹਦੀ ਕੀ ਹੈ? ਮਹਾਰਾਜ ਜੀ ਦੁਰਗੰਧ ਜਨਮ ਭ੍ਰਿਸ਼ਟਨ ਹੈ। ਮਹਾਰਾਜ ਜੀ ਕਹਿੰਦੇ ਉਹਦੇ ਜਨਮ ਨੂੰ ਫਿਟਕਾਰ ਹੈ, ਤ੍ਰਿਗਾਕਾਰ ਹੈ। ਧਿਆਨ ਨਾਲ ਸੁਣਿਓ, ਮੈਂ ਨਹੀਂ ਕਹਿ ਰਿਹਾ, ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ। ਫਿਰ ਤੁਲਨਾ ਕਿਹਦੇ ਨਾਲ ਕਰਦੇ ਨੇ? ਇੱਕ ਪਾਸੇ ਤੇ ਕਿਹਾ ਇਹ ਜਿਹੜਾ ਮਨੁੱਖਾ ਜਨਮ ਹੈ, ਮਾਨਸ ਜਨਮ ਅਮੋਲਕ ਪਾਇਓ, ਦੁਰਲੱਭ ਦੇ ਪਾਈ ਵਡਭਾਗੀ, ਹੀਰੇ ਜੈਸਾ ਜਨਮ ਹੈ। ਪਰ ਮਹਾਰਾਜ ਜੀ ਕਹਿੰਦੇ ਕੂਕਰ ਹੈ, ਸੂਕਰ ਹੈ, ਗਰਦਬ ਹੈ, ਕੱਕ ਹੈ, ਸਰਪਨ ਹੈ, ਧੁਲਖਲ ਹੈ। ਕੂਕਰ ਕੁੱਤੇ ਨੂੰ ਕਹਿੰਦੇ ਨੇ, ਸ਼ੂਕਰ ਵਿਸਟਾ ਖਾਣ ਵਾਲੇ ਸੂਅਰ ਨੂੰ ਕਹਿੰਦੇ ਨੇ, ਗਰਤਬ ਖੋਤੇ ਨੂੰ ਕਹਿੰਦੇ ਨੇ, ਕਾਕ ਜਿਹੜਾ ਵਿਸਟਾ ਖਾਣ ਵਾਲਾ ਪੰਛੀ ਹੈ। ਤੇ ਮਹਾਰਾਜ ਜੀ ਕਹਿੰਦੇ ਸਰਪ ਜਿਹੜਾ ਪੇਟ ਦੇ ਬਲ ਰੀਂਗਦਾ, ਆ ਤੁਲਖਲ ਹੈ। ਹੇ ਮਨੁੱਖ, ਜੇ ਤੂੰ ਹੁਣ ਤੱਕ ਗੁਰੂ ਪਾਸੋਂ ਗੁਰਮੰਤਰ ਨਹੀਂ ਪ੍ਰਾਪਤ ਕੀਤਾ ਤੇ ਤੇਰੀ ਤੁਲਨਾ ਜਿਹੜੀ ਹੈ ਉਹ ਇਹਨਾਂ ਦੇ ਨਾਲ ਹੈ, ਤੂੰ ਇਹਨਾਂ ਤੋਂ ਵੱਖਰਾ ਨਹੀਂ ਹੈ। ਆਓ ਸਮਾਂ ਬਣ ਗਿਆ। ਕਈ ਵਾਰੀ ਸੋਚਦੇ ਹੈ ਕਿ ਬਸ ਆਹ ਵਿਸਾਖੀ ਨੂੰ ਅੰਮ੍ਰਿਤ ਛਕ ਲੈਣਾ, ਪਰ ਜਦੋਂ ਵਿਸਾਖੀ ਆਉਂਦੀ ਹੈ ਉਦੋਂ ਕੁਝ ਹੋਰ ਹੀ ਛਕਿਆ ਹੁੰਦਾ। ਅਤੇ ਭਗਤ ਕਬੀਰ ਜੀ ਨੇ ਚਤੰਨ ਕੀਤਾ, ਕਬੀਰ ਟਲ ਹੈ ਟੁੱਲ ਹੈ ਦਿਨ ਗਿਆ, ਵਿਆਜ ਬੜਨ ਤੋਂ ਜਾਏ, ਨਾ ਹਰ ਭਜਿਓ ਨਾ ਖਤ ਫਟਿਓ, ਕਾਲ ਪਹੁੰਚਿਓ ਆਏ। ਸੋ ਹੱਥ ਜੋੜ ਕੇ ਬੇਨਤੀ ਹੈ, ਵਿਸਾਖੀ ਦੇ ਦਿਹਾੜੇ ਤੋਂ ਪਹਿਲਾਂ ਪਹਿਲਾਂ ਸਤਿਗੁਰੂ ਮਹਾਰਾਜ ਜੀ ਦਾ ਕੱਲ੍ਹ ਵੀ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਇੱਥੇ ਅੰਮ੍ਰਿਤ ਸੰਚਾਰ ਹੋਣਾ, ਸਤਿਗੁਰ ਕਿਰਪਾ ਕਰਨ ਅਤੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਕਰਕੇ ਆਪਣਾ ਜੀਵਨ ਸਫਲ ਕਰਨਾ। ਧੰਨਵਾਦ ਹੈ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ, ਪ੍ਰਧਾਨ ਸਾਹਿਬ ਪ੍ਰੋਫੈਸਰ ਕਿਰਪਾਲ ਸਿੰਘ ਜੀ ਬਡੂੰਗਰ, ਸਮੂਹ ਸੰਗਤਾਂ ਦਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੇ ਸੰਗਤਾਂ ਦੇ ਦਰਸ਼ਨ ਕਰਨ ਦਾ ਸਮਾਂ ਦਿੱਤਾ। ਆਓ ਆਖਰੀਆਂ ਤੁਕਾਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਜਗ ਬਉਰਾਨੰ, ਪੂਰਾ ਬੈਰਾਗੀ ਸਹਿਜ ਸੁਭਾਗੀ, ਸੱਚ ਨਾਨਕ ਮਨ ਮਾਨੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।